जपै कमल बदन एक दिन निज सदना ओट सैन की ये दोक निकदना ते चिन असन हित पा त्यारा स्वाद सारा नाना प्रकारा।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड़े भाग हन आतोत्कृष्ट सतगुरु गरीब नवाज बाणी गुरु गुरु है बाणी विच बाणी अमृत सारे गुरबाणी कहे सेवक जन मानै प्रतख गुरु निस्तारे। ऐसे सतगुरु श्री गुरु ग्रंथ साहिब जी महाराज जी दे पावन पवित्र चरण कमलां च नौवें पातशाह दीन दुनिया दे मालक धन धन श्री गुरु तेग बहादुर साहिब जी महाराज जी दे परम पवित्र चरण छो प्राप्त इतिहासक स्थान ते नता प्रति एकत्र होके जुड़ के सतगुरु गुरु नानक साहिब जी महाराज जी दी पवित्र अमृत कथा आप जी सरवण कर रहे। गरीब नवाज पातशाह जी महाराज जी ने राय बुलार नू आत्म ज्ञान दी सोझी बख्शी है। महाराज गरीब नवाज पातशाह जी राय बुलार जी दा चिंतन गहरा लैके जाके कि जिथे सतगुरु जी ने दर्शा दिता है जना दिता है कि तुसी शरीर नहीं इंद्रियां भी नहीं मन भी नहीं बुद्ध भी नहीं उस तो परे आत्मा स्वरूप हो। गुरु साहब जी की कृपा हुई राय बुलार जी अपने निज स्वरूप नू आत्म स्वरूप नू जान गए ने समझ गए ने कि जिवें सतगुरां समझाया है कि शरीर रथ है इंद्रियां घोड़े हन मन इन्हां घोड़ियां दे मुख विच पाई हुई लगाम है बुद्धि सारथी है और इस रथ विच सवार होके चलण वाली है वह है आत्मा वह तेरा स्वरूप है। महाराज जी की कृपा नाल राय बुलार जी के बंधन कटे गए जीवन मुक्त अवस्था का परमानंद राय जी ने प्राप्त कर लिया। पातशाह जी राय बुलार नूं निहाल करके किरतार्थ करके इथों वापस अपने महलां विच अपने मंदरां च आए ने घर विच आए ते सतगुरु सच्चे पातशाह जी महाराज जी ने एक होर अजीबो गरीब कौतक वरताया अश्चर्य कौतक वरताया। आओ मन बिरतियां एकागर करके सतगुरु जी की पवित्र कथा सरवण करिए। महाराज जी दे पावन पवित्र चरणा दा ध्यान हिरदे विच धारण करदे होयां अपने जीवन ते रसना दे कल्याण निमित समूह माई भाई आखो जी सतनाम
श्री वाहेगुरु साहिब जीओ
सतनाम
श्री वाहेगुरु साहिब जीओ। क्यों पई कमल बदन एक दिन निज सदना पोड सैन किए दोक निकदना।
कमल बदन सतगुरु एक दिन दा बचन है कि गरीब नवाज साहब सच्चे पातशाह जी महाराज अपने महलां विच अपने मंदरां च विराजे हुए सन। बड़ा सुंदर पलंगा है सोहना बिछौना उस पलंगे ते बिछे है। गरीब नवाज पातशाह जी महाराज उस पलंगे ते विराजे हुए सन।
ते चिन असन होत पा प्यारा स्वाद सारा सुनाना प्रकारा।
महाराज जी पलंगे ते विराजे हुए नेत्र साहब जी दे मुंदे हुए सन। ऐसे सतगुरु जी जिन्हां दे दर्शन करके दोष नष्ट हो जाते हैं। इन्ने नू इधर बाहर माता जी प्रशादा तैयार कर रहे सन। माता तृप्ता जी नाना प्रकार दे रसां नाल मिले हुए ਅਨੇਕ ਪ੍ਰਕਾਰ ਦੇ ਵਿੰਜਨਾਦ, ਮਾਤਾ ਜੀ ਨੇ ਅਨੇਕ ਪ੍ਰਕਾਰ ਦੇ ਪਕਵਾਨ ਭੋਜਨ ਆਪਣੇ ਸਪੁੱਤਰ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਾਸਤੇ ਤਿਆਰ ਕੀਤੇ ਹਨ।
ਪਾਕਸ਼ਾਲ ਮੈਂ ਤ੍ਰਿਪਤਾ ਮਾਤਾ ਪਿੰਜਨ ਕਰਵਾਏ ਤਾਤਾ।
ਪਾਕਸ਼ਾਲ ਕਹਿੰਦੇ ਨੇ ਰਸੋਈ ਨੂੰ, ਰਸੋਈ ਵਿਚ ਮਾਤਾ ਜੀ ਨੇ ਅਨੇਕ ਪ੍ਰਕਾਰ ਦੇ ਵਿੰਜਨਾਦ ਤਿਆਰ ਕਰਵਾਏ ਨੇ ਤੇ ਨਾਲ ਦਾਸੀਆਂ ਦਾਸ ਵੀ ਲੱਗੇ ਸਨ। ਅਨੇਕ ਪ੍ਰਕਾਰ ਦੇ ਭੋਜਨ ਪਕਵਾਨ ਮਾਤਾ ਜੀ ਆਪ ਆਪਣੇ ਹੱਥੀ ਨਾਲ ਲੱਗ ਕੇ ਤਿਆਰ ਕੀਤੇ ਹਨ।
ਇੱਕ ਦਾਸੀ ਕੋ ਨਿਕਟ ਬੁਲਾਏ ਕਹਿ ਕਿ ਸੁਤ ਕੋ ਆਨ ਜਗਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਜੀ ਨੇ ਵੇਖਿਆ ਜਦੋਂ ਪਕਵਾਨ ਬਣ ਕੇ ਤਿਆਰ ਹੋ ਗਏ, ਪ੍ਰਸ਼ਾਦਾ ਪਾਣੀ ਬਣ ਕੇ ਤਿਆਰ ਹੋ ਗਿਆ ਤੇ ਉਸ ਵੇਲੇ ਮਾਤਾ ਜੀ ਨੇ ਆਪਣੀ ਇੱਕ ਦਾਸੀ ਨੂੰ ਆਪਣੇ ਕੋਲ ਸੱਦਿਆ। ਦਾਸੀ ਨੂੰ ਕੋਲ ਸੱਦ ਕੇ ਮਾਤਾ ਜੀ ਨੇ ਹੁਕਮ ਕੀਤਾ ਵੀ ਜਾਓ ਜਿੱਥੇ ਅੰਦਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਹੋਏ ਨੇ, ਲਾਲ ਜੀ ਨੂੰ ਜਗਾ ਕੇ ਬਾਹਰ ਲੈ ਆਓ ਤਾਂ ਜੋ ਬਾਹਰ ਆ ਕੇ ਉਹ ਪ੍ਰਸ਼ਾਦਾ ਛਕ ਲੈਣ। ਏਦਾਂ ਇੱਕ ਦਾਸੀ ਨੂੰ ਕਹਿ ਕੇ ਵੀ ਜਾਓ ਅੰਦਰ ਲਾਲ ਜੀ ਨੂੰ ਜਗਾ ਕੇ ਲਿਆਓ।
ਸ਼ੀਤਲ ਹੋਏ ਨਾ ਜਾਏ ਆਹਾਰਾ ਜੀਵੈ ਆਨੇ ਅਨੇਕ ਪ੍ਰਕਾਰਾ।
ਅਨੇਕ ਪ੍ਰਕਾਰ ਦਾ ਇਹ ਪਕਵਾਨ ਭੋਜਨ ਤਿਆਰ ਕੀਤਾ ਵੀ ਕਿਤੇ ਠੰਡਾ ਨਾ ਹੋ ਜਾਏ ਤੇ ਦਾਸੀ ਨੂੰ ਆਖਿਆ ਵੀ ਜਾ ਤੁਲਸਾਂ ਅੰਦਰ ਜਾ ਕੇ ਛੇਤੀ ਨਾਲ ਨਾਨਕ ਜੀ ਨੂੰ ਉਠਾ ਲਿਆ ਜਗਾ ਲਿਆ ਕਿ ਉਹ ਬਾਹਰ ਆ ਕੇ ਪ੍ਰਸ਼ਾਦਾ ਛਕ ਲੈਣ, ਇੱਥੇ ਰਸੋਈ ਚ ਆ ਕੇ ਭੋਜਨ ਛਕ ਲੈਣ, ਕਿਤੇ ਇਹ ਭੋਜਨ ਠੰਡਾ ਨਾ ਹੋ ਜਾਏ ਸ਼ੀਤਲ ਨਾ ਹੋ ਜਾਵੇ।
ਸਭ ਗਵਨੀ ਦਾਸੀ ਸੁਣ ਬੈਨਾ ਪਹੁੰਚੀ ਜੈ ਸੈਨੇ ਗੁਣ ਐਨਾ।
ਮਾਤਾ ਜੀ ਦਾ ਹੁਕਮ ਸੁਣ ਕੇ ਦਾਸੀ ਬੜੀ ਛੇਤੀ ਨਾਲ ਕਾਹਲੀ ਨਾਲ ਉਸ ਥਾਂ ਤੇ ਗਈ ਜਿੱਥੇ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਿਰਾਜੇ ਹੋਏ ਸਨ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪਲੰਘੇ ਤੇ ਬਿਰਾਜਮਾਨ ਸਨ ਉਥੇ ਦਾਸੀ ਚੱਲ ਕੇ ਆਈ ਹੈ।
ਹਿਰਦੇ ਜਗਾਵਨ ਕੀ ਅਬਲਾਖਾ ਸੁਮਤਵਾਨ ਤੀ ਬਚਨ ਨਾ ਭਾਖਾ।
ਮਨ ਦੇ ਵਿਚ ਅਬਲਾਖਾ ਹੈ ਕਿ ਮੈਂ ਸਤਿਗੁਰਾਂ ਨੂੰ ਜਗਾਵਾਂ, ਪਰ ਸਿਆਣੀ ਸੀ, ਸੁਮਤ ਵਾਲੀ ਸੀ, ਜਾਣਦੀ ਸੀ ਕਿ ਕਿਸੇ ਸਤਿਕਾਰਯੋਗ ਮਹਾਂਪੁਰਖ ਨੂੰ ਉਠਾਉਣਾ, ਸੁੱਤੇ ਪਿਆਂ ਨੂੰ ਬਿਰਾਜਿਆਂ ਹੋਇਆਂ ਨੂੰ ਉਠਾਉਣਾ ਆਵਾਜ਼ ਮਾਰ ਕੇ ਨਹੀਂ ਉਠਾਉਣਾ। ਇਹ ਮਰਿਆਦਾ ਸੀ ਕਿ ਆਵਾਜ਼ ਮਾਰ ਕੇ ਨਹੀਂ ਉਠਾਉਣਾ ਵੀ ਉੱਠੋ। ਤੇ ਸਿਆਣੀ ਸੀ, ਬੁੱਧੀਮਾਨ ਸੀ, ਦੇਖਿਆ ਵੀ ਇਹ ਤਾਂ ਦੀਨ ਦੁਨੀਆਂ ਦੇ ਮਾਲਕ ਨੇ, ਸੰਸਾਰ ਦੇ ਹਜ਼ਾਰਾਂ ਜੀਵ ਇਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ ਤੇ ਮੈਂ ਇਹਨਾਂ ਨੂੰ ਆਵਾਜ਼ ਮਾਰ ਕੇ ਉਠਾਵਾਂ, ਇਹ ਯੋਗ ਨਹੀਂ। ਏਦਾਂ ਇਸ ਤੁਲਸਾ ਦਾਸੀ ਨੇ ਆਪਣੇ ਮਨ ਚ ਵਿਚਾਰ ਕਰਕੇ ਸਤਿਗੁਰੂ ਜੀ ਨੂੰ ਆਵਾਜ਼ ਮਾਰ ਕੇ ਨਹੀਂ ਉਠਾਇਆ।
ਵਹਿਰ ਚੀਰ ਤੇ ਚਰਨ ਸੁਹਾਵਾ ਤੇ ਪਰਸਨ ਹਿਤ ਮਨ ਲਲਚਾਵਾ।
ਸਤਿਗੁਰੂ ਜੀ ਨੇ ਸਰੀਰ ਤੇ ਚਾਦਰਾ ਲਿਆ ਹੋਇਆ ਸੀ ਤੇ ਚਾਦਰੇ ਦੇ ਵਿਚੋਂ ਮਹਾਰਾਜ ਜੀ ਦਾ ਸੱਜਾ ਚਰਨ ਬਾਹਰ ਨੂੰ ਨਿਕਲਿਆ ਹੋਇਆ। ਇਹਨੇ ਆਖਿਆ ਵੀ ਸਤਿਗੁਰੂ ਜੀ ਦੇ ਚਰਨ ਪਰਸ ਲਵਾਂ। ਹੱਥਾਂ ਨਾਲ ਜਦੋਂ ਮਹਾਰਾਜ ਜੀ ਦੇ ਚਰਨ ਪਰਸਾਂਗੀ ਤੇ ਸਤਿਗੁਰੂ ਜੀ ਉੱਠ ਪੈਣਗੇ, ਜਾਗ ਪੈਣਗੇ। ਮਨ ਦੇ ਵਿਚ ਇਹਦੇ ਦਿਲੀ ਭਾਵਨਾ ਵੀ ਸੀ ਕਿ ਨਾਲੇ ਬਹਾਨੇ ਨਾਲ ਮੈਨੂੰ ਸਤਿਗੁਰੂ ਜੀ ਦੇ ਚਰਨ ਪਰਸਣ ਦਾ ਮੌਕਾ ਮਿਲ ਜਾਏਗਾ। ਏਦਾਂ ਦੀ ਆਪਣੇ ਮਨ ਚ ਭਲਾਖਾ ਰੱਖੀ ਤੇ ਚਾਦਰ ਦੇ ਵਿਚੋਂ ਬਾਹਰ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਚਰਨ ਕਮਲ ਇਹਨੇ ਵੇਖਿਆ।
ਪਰਮ ਪ੍ਰੇਮ ਜਾਗਿਓ ਮਨ ਮਾਈ ਚਰਨ ਹੱਥ ਚ ਆਇਓ ਨਾਈ।
ਇਹਨਾਂ ਮਨ ਚ ਪਰਮ ਪ੍ਰੇਮ ਜਾਗਿਆ ਇਸ ਦਾਸੀ ਦੇ ਹਿਰਦੇ ਚ। ਫਿਰ ਸੋਚਿਆ ਵੀ ਹੱਥ ਨਾਲ ਕੀ ਸਪਰਸ਼ ਕਰਾਂ। ਮਨ ਚ ਇੰਨਾ ਪਿਆਰ ਆਇਆ, ਇੰਨਾ ਹਿੱਤ ਆਇਆ ਕਿ ਆਪਣੇ ਹੱਥ ਨਹੀਂ ਸਤਿਗੁਰਾਂ ਦੇ ਚਰਨਾਂ ਨੂੰ ਛੁਆਏ, ਆਪਣੇ ਹੱਥਾਂ ਨਾਲ ਮਹਾਰਾਜ ਜੀ ਦਾ ਚਰਨ ਨਹੀਂ ਪਕੜਿਆ। ਇਹਨਾਂ ਪਰਮ ਪ੍ਰੇਮੇ ਦੇ ਹਿਰਦੇ ਵਿਚ ਉਛਲਿਆ।
ਰਸਨਾ ਸੰਗ ਸੋ ਚਾਟਨ ਲਾਗੀ ਜਗ ਮੈਂ ਬਦਭਾਗਨ ਅਨਰਾਗੇ।
ਕੀਤਾ ਵੀ ਆਪਣੀ ਰਸਨਾ ਨਾਲ ਮਹਾਰਾਜ ਜੀ ਦੇ ਚਰਨਾਂ ਦੀ ਤਲੀ ਚੱਟਣ ਲੱਗ ਪਈ। ਪ੍ਰੇਮ ਇੰਨਾ ਆਇਆ ਵੀ ਚਿੱਤ ਆਇਆ ਕਿ ਹੱਥਾਂ ਨਾਲ ਸਪਰਸ਼ ਕਰਾਂਗੇ ਤੇ ਉਸ ਵਕਤ ਇੰਨਾ ਪਰਮ ਪ੍ਰੇਮ ਆਇਆ ਹਿਰਦੇ ਵਿਚ ਵੀ ਆਪਣੀ ਜ਼ੁਬਾਨ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜੋ ਚਲੀ ਤਲੀ ਸੀ ਉਹਦੇ ਨਾਲ ਸਪਰਸ਼ ਕਰਨ ਲੱਗੀ। ਤੇ ਇਹੋ ਜਿਹੀ ਵੱਡਿਆਂ ਭਾਗਾਂ ਵਾਲੀ ਜਦੋਂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਆਪਣੀ ਜ਼ੁਬਾਨ ਨੂੰ ਛੁਆਇਆ ਹੈ,
ਕੀਨ ਸਪਰਸ਼ਨ ਰਸਨਾ ਜਾਵੇ, ਤੀਨ ਲੋਕ ਕੀ ਸੁਧ ਵੀ ਤਵੇ।
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਜਦੋਂ ਜ਼ੁਬਾਨ ਦਾ ਸਪਰਸ਼ ਹੋਇਆ ਤੇ ਕਹਿੰਦੇ ਤਿੰਨਾਂ ਲੋਕਾਂ ਦਾ ਗਿਆਨ ਤੁਲਸਾ ਦਾਸੀ ਦੇ ਹਿਰਦੇ ਚ ਉਜਾਗਰ ਹੋ ਗਿਆ। ਤਿੰਨਾਂ ਲੋਕਾਂ ਚ ਕੀ ਵਰਤਾਰਾ ਵਰਤ ਰਿਹਾ? ਇਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਧੂੜ ਦੀ ਬਰਕਤ ਹੈ। ਜੋ ਜ਼ੁਬਾਨ ਨਾਲ ਕਹਿੰਦੇ ਕੇਵਲ ਸਪਰਸ਼ ਹੀ ਹੋਇਆ ਤੇ ਤਿੰਨਾਂ ਲੋਕਾਂ ਦਾ ਗਿਆਨ ਉਜਾਗਰ ਹੋ ਗਿਆ ਦਾਸੀ ਤੁਲਸਾਂ ਦੇ ਅੰਦਰ, ਤਿੰਨਾਂ ਲੋਕਾਂ ਵਿਚ ਕੀ ਵਰਤਾਰਾ ਵਰਤ ਰਿਹਾ? ਬਸ ਭਾਵਨਾ ਇੰਨੀ ਕੁ ਜਾਗੀ ਹੈ ਵੀ ਹੱਥਾਂ ਨਾਲ ਸਪਰਸ਼ ਕਰਨ ਦੀ ਬਜਾਏ ਜ਼ੁਬਾਨ ਨਾਲ ਕਿਉਂ ਨਾ ਸਪਰਸ਼ ਕਰਾਂ। ਤੇ ਕਹਿੰਦੇ ਓਨੀ ਕੁ ਭਾਵਨਾ ਸਦਕਾ ਸਤਿਗੁਰੂ ਜੀ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਤਿੰਨਾਂ ਲੋਕਾਂ ਦਾ ਗਿਆਨ ਦਾਸੀ ਤੁਲਸਾਂ ਦੇ ਹਿਰਦੇ ਚ ਉਜਾਗਰ ਹੋ ਗਿਆ।
ਗ੍ਰਾਮ ਨਗਰ ਕਾਨਨ ਗਿਰ ਭਾਰੇ,
ਜਿੰਨੇ ਗ੍ਰਾਮ ਨੇ ਨਗਰ ਨੇ, ਕਿਸ ਨਗਰ ਵਿਚ ਗ੍ਰਾਮ ਚ ਕੀ ਹੋ ਰਿਹਾ, ਪਹਾੜਾਂ ਵਿਚ ਕੀ ਹੋ ਰਿਹਾ, ਵੱਡੇ ਵੱਡੇ ਪਰਬਤਾਂ ਪਹਾੜਾਂ ਦਾ ਗਿਆਨ, ਨਗਰਾਂ ਦਾ, ਗ੍ਰਾਮਾਂ ਦਾ, ਸ਼ਹਿਰਾਂ ਦਾ ਗਿਆਨ ਇਹਦੇ ਹਿਰਦੇ ਵਿਚ ਆਣ ਉਜਾਗਰ ਹੋਇਆ।
ਸਭ ਸੁਧ ਜਾਨੀ ਸਿੰਧ ਮਜਾਰੇ,
ਔਰ ਇਥੋਂ ਤੱਕ ਵੀ ਸਾਰੇ ਸਮੁੰਦਰ ਦੀ ਵੀ ਸੋਝੀ ਹੋ ਗਈ ਵੀ ਸਮੁੰਦਰ ਦੇ ਕਿਸ ਥਾਂ ਤੇ ਤਲ ਤੇ ਕੀ ਹੋ ਰਿਹਾ, ਸਮੁੰਦਰ ਦੀ ਵੀ ਸੋਝੀ ਹੋ ਗਈ। ਖਾਲਸਾ ਜੀ ਇਸ ਅਵਸਥਾ ਨੂੰ ਉਨਮਨੀ ਅਵਸਥਾ ਕਹਿੰਦੇ ਨੇ। ਇਹ ਮਨ ਜਦੋਂ ਉਲਟ ਕੇ ਅੰਤਰਮੁਖੀ ਹੁੰਦਾ ਹੈ ਉਸ ਵੇਲੇ ਫਿਰ ਤੀਨ ਲੋਕ ਕੀ ਬਾਤਾਂ ਕਹੇ। ਸਾਹਿਬ ਜੀ ਦੀ ਬਾਣੀ ਦਾ ਮਹਾਵਾਕ ਹੈ ਕਿ ਜਦੋਂ ਇਹ ਮਨ ਉਨਮਨੀ ਅਵਸਥਾ ਚ ਜਾਂਦਾ ਫਿਰ ਇਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦਿਆਂ ਦਾਸੀ ਤੁਲਸਾਂ ਅੰਦਰ ਉਨਮਨੀ ਅਵਸਥਾ ਬਣ ਗਈ, ਤਿੰਨਾਂ ਲੋਕਾਂ ਵਿਚ ਕੀ ਵਰਤਾਰਾ ਵਰਤ ਰਿਹਾ, ਜਾਣ ਲਿਆ ਕਿ ਸਮੁੰਦਰ ਦੇ ਤਲ ਤੇ ਵੀ ਕੀ ਹੋ ਰਿਹਾ, ਸਮੁੰਦਰ ਦੇ ਵਿਚ ਕੀ ਹੋ ਰਿਹਾ, ਉਹ ਵੀ ਸੋਝੀ ਦਾਸੀ ਤੁਲਸਾਂ ਅੰਦਰ ਆ ਗਈ।
ਤੈਂ ਇਕ ਕੋਤਕ ਲਖਿਓ ਅਨੁਪਾ, ਹੀ ਨਾਨਕ ਕੋ ਪਿਖਿਓ ਸਰੂਪਾ।
ਸਮੁੰਦਰ ਦੇ ਵਿਚ ਦਾਸੀ ਤੁਲਸਾਂ ਨੇ ਇਕ ਕੌਤਕ ਵੇਖਿਆ। ਕੌਤਕ ਡਿੱਠਾ ਕੀ ਵੇਖਦੀ ਹੈ ਕਿ ਸਮੁੰਦਰ ਵਿਚ ਧੰਨ ਗੁਰੂ ਨਾਨਕ ਸਾਹਿਬ ਦੀ ਮੂਰਤ ਨਜ਼ਰ ਆਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸਮੁੰਦਰ ਦੇ ਵਿਚ ਹੋਏ। ਜਦੋਂ ਸੋਝੀ ਹੋਈ ਨਾ ਅੰਦਰ ਸਮੁੰਦਰ ਨਜ਼ਰ ਆਇਆ ਤੇ ਸਮੁੰਦਰ ਦੇ ਵਿਚ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬਨ ਵਾਗ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਵੇਖਿਆ।
ਲਾਪੁਰ ਤੋਂ ਮਨ ਸੁਖ ਜੋ ਸ਼ਾਹਾ, ਤੇ ਜਹਾਜ ਤੋਂ ਸਾਗਰ ਮਹਾ।
ਵੇਖਿਆ ਕਿ ਲਾਹੌਰ ਦੇ ਰਹਿਣ ਵਾਲੇ ਭਾਈ ਮਨ ਸੁਖ ਜੀ, ਜਿਨ੍ਹਾਂ ਦੀ ਪਿੱਛੇ ਕਥਾ ਆਪ ਜੀ ਨੇ ਸਰਵਣ ਕੀਤੀ, ਭਾਈ ਭਗੀਰਥ ਦੀ ਸੰਗਤ ਕਰਕੇ ਇਹ ਵੀ ਗੁਰੂ ਰੰਗ ਚ ਰੰਗੇ ਗਏ ਤੇ ਮਹਾਰਾਜ ਜੀ ਨੇ ਕਿਹਾ ਸੀ ਵੀ ਹੁਣ ਤੱਕ ਤਾਂ ਕੱਚਾ ਨਾਂ ਸੀ ਮਨ ਸੁਖ, ਪਰ ਅਸਲ ਵਿਚ ਹੁਣ ਮਨ ਦਾ ਸੁਖ ਇਹਨਾਂ ਨੂੰ ਪ੍ਰਾਪਤ ਹੋਵੇਗਾ। ਤੋ ਭਾਈ ਮਨ ਸੁਖ ਜੀ ਬੜੇ ਵੱਡੇ ਸ਼ਾਹੂਕਾਰ ਸਨ, ਵਪਾਰੀ ਸਨ, ਦੂਰ ਦਰੇਡੇ ਵਪਾਰ ਕਰਨ ਵੀ ਜਾਂਦੇ ਸਨ। ਲਾਹੌਰ ਦੇ ਰਹਿਣ ਵਾਲੇ ਭਾਈ ਮਨ ਸੁਖ ਸ਼ਾਹ ਜੀ ਆਪਣਾ ਇੱਕ ਜਹਾਜ਼ ਲੈ ਕੇ ਸਾਗਰ ਵਿਚ ਜਾ ਰਹੇ ਨੇ, ਸਮੁੰਦਰ ਵਿਚ ਸਿੰਗਲਾ ਦੀਪ ਦੇ ਟਾਪੂ ਤੇ ਵਪਾਰ ਕਰਨ ਲਈ ਜਾ ਰਹੇ ਨੇ।
ਟਾਕੋ ਬਿਗਨ ਹੋਏ ਕਿਛੇ ਲਾਗਾ, ਸਿਮਰਨ ਸ਼੍ਰੀ ਨਾਨਕ ਅਨੁਰਾਗਾ।
ਜਦੋਂ ਸਮੁੰਦਰ ਦੇ ਵਿਚ ਜਹਾਜ਼ ਜਾ ਰਿਹਾ ਸੀ ਭਾਈ ਮਨਸੁਖ ਜੀ ਦਾ, ਤੇ ਜਹਾਜ਼ ਨੂੰ ਕੋਈ ਬਿਘਨ ਆਉਣ ਲੱਗਾ, ਸਮੁੰਦਰ ਚ ਕੁਝ ਉੱਚੀਆਂ ਲਹਿਰਾਂ ਉੱਠੀਆਂ ਤੇ ਵੇਖਿਆ ਵੀ ਕਿਤੇ ਜਹਾਜ਼ ਡਾਵਾਂ ਡੋਲ ਹੋ ਕੇ ਸਮੁੰਦਰ ਦੀ ਮੰਜ ਧਾਰ ਚ ਨਾ ਰਹਿ ਜਾਏ। ਉਸ ਵੇਲੇ ਮਨ ਦੇ ਵਿਚ ਭੈ ਭੀਤ ਹੋ ਕੇ ਭਾਈ ਮਨਸੁਖ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਨ ਲੱਗੇ। ਸਮੁੰਦਰ ਵਿਚ ਦਾਸੀ ਤੁਲਸਾਂ ਵੇਖ ਰਹੀ ਹੈ ਕਿ ਸਮੁੰਦਰ ਦੇ ਵਿਚ ਜਹਾਜ਼ ਜਿਸ ਵੇਲੇ ਡਾਵਾਂ ਡੋਲ ਹੋਣ ਲੱਗਾ ਤੋ ਭਾਈ ਮਨਸੁਖ ਜੀ ਦੀਨਾ ਬੰਧੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨ ਲੱਗੇ, ਮਹਾਰਾਜ ਜੀ ਨੂੰ ਯਾਦ ਕਰਨ ਲੱਗੇ।
ਹੇ ਪ੍ਰਭ ਦੀਨ ਬੰਧ ਗੁਰ ਪੂਰਨ, ਕਰੋ ਸਹਾਇ ਆਨ ਮਮ ਤੂਰਨ।
ਭਾਈ ਮਨਸੁਖ ਨੇ ਅਰਦਾਸ ਕੀਤੀ, हे दीना बंधु पूर्ण सतगुरु गरीब नवाज साहब सच्चे पातशाह कृपा करके आके मेरी सहायता करो, मेरी मदद करो। गरीब नवाज पातशाह जी दे चरणा विच भाई मनसुख जी एदा अरदास कर रहे, महाराज कृपा करो, दया करके मेरे इस डुबदे बेड़े नू बन्ने लाओ।
जैसन बंदी कोई न साथा तैं तुम साथ होत जग ना था।
पातशाह जिथे दुनिया दा कोई संबंधी मित्र रिश्तेदार नाल नहीं हुंदा उस जगह ते है गरीब नवाज, तुसी अपने सेवकां दी पैज रखदे हो, अपने सेवकां दे नाल लिभदे। महाराज उस जगह ते तुसी जगत दे नाथ पातशाह जी अपने सेवकां दे अंग संग हो के वरतदे हो, एदा भाई मनसुख जी अरदास कर रहे ने।
पीर संगला दीप पुचावन करो जहाज भगत मन भावन।
गरीब नवाज साहब जी अपने भगतां दे मनां नूं भाण वाले सतगुरु जी कृपा करके मेरा ये डुबदा जहाज सिंगला दीप टापू दे किनारे ते ला दियो, महाराज इहनूं बन्ने ला दियो, सिंगला दीप टापू दे कंढे ते पहुंच जाए। ऐसी दया ऐसा तरस गरीब नवाज पातशाह जी मेरे ते करो। एदा भाई मन सुख ने बहुत विनिमर होके बड़ी भावना सहित अदब सहित महाराज गुरु नानक साहब जी दे चरणा च बेनती कीती।
निजी आराधना लख कर स्वामी गए सिंध में अंतर जामी।
अपनी आराधना जान के साडा सेवक साडी आराधना कर रहा है, अंतरयामी साहब सच्चे पातशाह महाराज अपने सेवक दी रखिया करन वास्ते समुन्द्र विच जा पहुंचे हैं। दासी तुलसा ये सब कुछ अंतर आत्मे वेख रही है, उन्हू सारी झलक दिस रही है समुन्द्र विच। सोझी जो हो गई है तिना लोकां दी भी की वर्तारा वरत रहा है। कहिंदे महाराज सच्ची पातशाह अपनी आराधना जान के सिंध विच समुन्द्र विच अंतरयामी पातशाह अपने सेवक दी रखिया करन लई जा पहुंचे हन।
ते जहाज को तट पहुंचावा मन सुख देख रे सुख पावा।
भाई मन सुख दा जहाज सतगुरु सच्चे पातशाह ने सिंगला दीप टापू दे किनारे ते ला दिता, एदा जहाज बन्ने ला दिता गरीब नवाज पातशाह ने। और किनारा वेखदिया भाई मन सुख जी बड़े खुश होए और महाराज जगत गुरु गुरु नानक साहब जी दा शुक्र करन लगे।
दासी सब बिलोक बिरतांता गई तबै जैसी गुरमाता।
इस दासी ने सारा बिरतंत वेख्या, सारा कौतक अपने अंतर आत्मे ध्यान नाल ही वेख लिया कि समुन्द्र विच किवें सतगुरु जी ने भाई मन सुख दा डुबदा जहाज बन्ने लाया है। ये सारा कौतक दासी ने अपने अंतर आत्मे वेख लिया ते वेख के उस वेले बाहर आ गई, सतगुरां नूं उठाया नहीं महाराज जी नूं। उस वेले सतगुरु जी दे पावन स्थान तो बाहर नूं आ गए जिथे महाराज जी दे पूजनीक माता तृप्ता जी बैठे सन।
कयो जाए मैं किए न जगामन सो तो करे जहाज लंगामन।
दासी ने आके माता तृप्ता नूं आख्या, माता जी मैं सतगुरु जी नूं उठाया नहीं, ता नहीं उठाया क्योंकि सतगुरु जी ता समुन्द्र च अपने सेवक दा जहाज बन्ने लाण गए हुए, मैं उन्हां नूं जगाया नहीं, उठाया नहीं, ता नहीं उठाया क्योंकि सतगुरु जी उत्थे हैण नहीं। महाराज सच्चे पातशाह जी ता अपने सेवक दा जहाज पार उतारण वास्ते गए हुए ने।
जब निज सिख को करे काजा समुन्द्र लंघाए जा।
महाराज जी समुन्द्र विच भाई मन सुख दा जहाज बन्ने ला रहे ने, जदों सतगुरु जी अपने सेवक दा काम कर देणगे, अपने सेवक दा जहाज बन्ने लावणगे पार लंघावणगे उस वेले मैं जावांगी सतगुरां दे कोल।
तब मैं अपनो तिन्हें जगाई, तब मैं आनो तिन्हें जगाई कौ साच बच कूर नाराई।
माता जी फिर मैं ता जावांगी सतगुरां नूं फिर जगा के लै आवांगी, हाले ओ कम लगे होए ने, हाले तां ओ जहाज बन्ने लाण गए होए ने, ते जदों जहाज बन्ने लावणगे मैं जावांगी जाके सतगुरु सच्चे पातशाह नूं जगा के लै आवांगी, ਤੇ ਮਾਤਾ ਜੀ ਇਹ ਗੱਲ ਮੈਂ ਬਿਲਕੁਲ ਸੱਚ ਕਹਿ ਰਹੀ ਹਾਂ, ਇਹਦੇ ਚ ਕੋਈ ਝੂਠ ਨਹੀਂ ਹੈ। ਇਹਦੇ ਚ ਰਾਈ ਜਿੰਨਾ ਵੀ ਝੂਠ ਨਹੀਂ, ਜੋ ਮੈਂ ਵੇਖਿਆ ਹੈ ਉਹੀ ਕੁਝ ਆ ਕੇ ਤੁਹਾਨੂੰ ਦੱਸਿਆ ਹੈ।
ਸੁਣ ਤ੍ਰਿਪਤਾ ਰਿਸ ਕੱਚ ਕਹਿ ਬੈਨਾ ਗਈ ਆਪ ਜੇ ਕੀ ਸੁਤ ਸੈਨਾ।
ਸੁਣ ਕੇ ਮਾਤਾ ਜੀ ਕੁਝ ਗੁੱਸੇ ਵਿਚ ਆ ਕੇ ਨੇਤਰਾਂ ਦੇ ਨਾਲ ਗੁੱਸੇ ਨਾਲ ਵੇਖਿਆ ਉਸ ਦਾਸੀ ਵੱਲ, ਤੂੰ ਮਖੌਲ ਉਡਾਉਣੀ ਹੈ ਮੇਰੇ ਪੁੱਤਰ ਦਾ। ਗੁੱਸੇ ਨਾਲ ਵੇਖ ਕੇ ਤੇ ਮਾਤਾ ਜੀ ਆਪ ਗਏ ਉੱਥੇ ਜਿੱਥੇ ਗਰੀਬ ਨਵਾਜ ਪਾਤਸ਼ਾਹ ਜੀ ਅੰਦਰ ਬਿਰਾਜੇ ਹੋਏ ਸਨ। ਵੀ ਸਤਿਗੁਰੂ ਜੀ ਤਾਂ ਅੰਦਰ ਬਿਰਾਜੇ ਹੋਏ, ਕਹਿੰਦੇ ਸਮੁੰਦਰ ਚ ਗਏ ਹੋਏ ਨੇ, ਮਖੌਲ ਕਰਦੇ ਆ ਮੇਰੇ ਪੁੱਤਰ ਦਾ ਫਕੀਰੀ ਲਿਬਾਸ ਵੇਖ ਕੇ ਉਨ੍ਹਾਂ ਦੇ ਉੱਤੇ ਇਹੋ ਜਿਹਾ ਹਾਸਾ ਕਰਦੇ ਆ। ਤੋ ਇਸ ਤਰ੍ਹਾਂ ਦੀ ਕਰੂਰ ਦ੍ਰਿਸ਼ਟੀ ਦੇ ਨਾਲ ਮਾਤਾ ਨੇ ਵੇਖਿਆ ਦਾਸੀ ਵੱਲ, ਤੇ ਆਪ ਜਿੱਥੇ ਜਗਤ ਗੁਰੂ ਸਵਾਮੀ ਪਾਤਸ਼ਾਹ ਬਿਰਾਜੇ ਸਨ ਉਥੇ ਮਾਤਾ ਜੀ ਚੱਲ ਕੇ ਗਏ।
ਤਿੰਨੇ ਜਗਾਏ ਅਚਾਏ ਆਰਾ ਪਾਛੇ ਤੇ ਮੁਖ ਬਚਨੇ ਉਚਾਰਾ।
ਆਪ ਉਠਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਬੈਠੇ, ਬਾਹਰ ਲਿਆ ਕੇ ਬੜੇ ਪਿਆਰ ਨਾਲ ਬਿਠਾ ਕੇ ਮਾਤਾ ਜੀ ਨੇ ਸਤਿਗੁਰਾਂ ਨੂੰ ਭੋਜਨ ਛਕਾਇਆ। ਭਲੇ ਪ੍ਰਕਾਰ ਨਾਲ ਭੋਜਨ ਛਕਾ ਕੇ ਬਾਅਦ ਵਿਚ ਮਾਤਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਬੋਲ ਕੇ ਬੇਨਤੀ ਕਰਨ ਲੱਗੇ,
ਸੁਣੋ ਪੁੱਤਰ ਲੱਕ ਦਸ਼ਾ ਤੁਮਾਰੇ ਦਾਸੀ ਵੀ ਮੁਝ ਅਸੀ ਉਚਾਰੇ।
ਕਹਿਣ ਲੱਗੇ ਹੇ ਪੁੱਤਰ ਜੀ ਸੁਣੋ ਵੀ ਹੁਣ ਤਾਂ ਹੱਦ ਹੋ ਗਈ, ਸ਼ਰੀਕੇ ਤਾਂ ਸ਼ਰੀਕ ਤਾਂ ਮਿਹਣੇ ਮਾਰਦੇ ਸਨ, ਉਹ ਤਾਂ ਮਖੌਲ ਉਡਾਉਂਦੇ ਸਨ, ਪਰ ਹੁਣ ਤਾਂ ਦਾਸੀਆਂ ਦਾਸ ਵੀ ਵੇਖ ਕੇ ਮਖੌਲ ਉਡਾਉਣ ਲੱਗ ਪਏ ਨੇ। ਤੁਹਾਡੀ ਦਸ਼ਾ ਵੇਖ ਕੇ, ਤੁਹਾਡੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ, ਆ ਵੇਖੋ ਹੁਣ ਤਾਂ ਇਹ ਦਾਸੀ ਵੀ ਆ ਕੇ ਮੈਨੂੰ ਹੱਸੀ ਉਚਾਰਦੀ ਹੈ, ਇਹ ਵੀ ਆ ਕੇ ਮੇਰੇ ਨਾਲ ਮਖੌਲ ਕਰਦੀ ਹੈ।
ਕਹਿ ਕੇ ਕਰੇ ਜਹਾਜ ਲੰਗਾਮਨ ਨਿਆਂ ਤੇ ਮੈਂ ਕਰੋਂ ਜਗਾਵਨ।
ਤੁਹਾਨੂੰ ਜਗਾਉਣ ਵਾਸਤੇ ਮੈਂ ਇਹਨੂੰ ਅੰਦਰ ਭੇਜਿਆ ਸੀ, ਤੇ ਤੁਹਾਨੂੰ ਜਗਾਉਣ ਦੀ ਬਜਾਏ ਬਾਹਰ ਆ ਕੇ ਮੇਰੇ ਨਾਲ ਮਖੌਲ ਕਰਦਿਆਂ ਕਹਿੰਦੀ ਹੈ ਜੀ ਉਹ ਤਾਂ ਜਹਾਜ਼ ਬੰਨੇ ਲਾ ਰਹੇ ਨੇ, ਉਹ ਤਾਂ ਜਹਾਜ਼ ਪਾਰ ਉਤਾਰ ਰਹੇ ਨੇ। ਇਸ ਤਰ੍ਹਾਂ ਦੀ ਹਾਸੀ ਆ ਕੇ ਮੇਰੇ ਕੋਲੋਂ ਇਹਨੇ ਦਾਸੀ ਨੇ ਵੀ ਉਚਾਰਨ ਕੀਤੀ ਹੈ।
ਮਾਤ ਬਚਨ ਸੁਣ ਕਰ ਜਗ ਸਵਾਮੀ ਬੋਲੇ ਮੁਕਤੇ ਅੰਤਰ ਜਾਮੀ।
ਮਾਤਾ ਜੀ ਦੇ ਬਚਨ ਜਗਤ ਗੁਰੂ ਸਵਾਮੀ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਸੁਣੇ, ਤੇ ਸੁਣ ਕੇ ਦੀਨਾ ਬੰਧੂ ਅੰਤਰਯਾਮੀ ਗਰੀਬ ਨਵਾਜ ਪਾਤਸ਼ਾਹ ਜੋ ਜਾਣੀ ਜਾਣ ਜਾਣਗੇ ਵੀ ਤੁਲਸਾ ਅੰਦਰ ਗਿਆਨ ਉਪਜਾਇਆ, ਪਰ ਭਾਂਡਾ ਨਹੀਂ ਸੀ, ਪਰ ਗਿਆਨ ਉਹਦੇ ਵਿਚ ਅਧਕਾ ਆ ਗਿਆ ਹੈ। ਉਨਾ ਭਾਂਡਾ ਨਹੀਂ ਸੀ ਤਿਆਰ ਹੋਇਆ ਜਿੰਨੀ ਅੰਦਰ ਵਸਤਾ ਆ ਗਈ, ਇਹਦੇ ਕੋਲੋਂ ਸੰਭਾਲ ਨਹੀਂ ਹੋਣੀ। ਅੰਤਰਯਾਮੀ ਗਰੀਬ ਨਵਾਜ ਪਾਤਸ਼ਾਹ ਜਾਣੀ ਜਾਣ ਜਾਣ ਗਏ।
ਕਮਲੀ ਚਮਲੀ ਕੇ ਬਚ ਐਸੇ ਇਸਕੇ ਕਹੇ ਨਾ ਮਾਨੋ ਕੈਸੇ।
ਕਹਿੰਦੇ ਮਾਤਾ ਜੀ ਇਹ ਤਾਂ ਕਮਲੀ ਚਮਲੀ, ਇਹ ਤਾਂ ਕਮਲੀ ਹੈ, ਇਹਨੇ ਤਾਂ ਓਦਾਂ ਹੀ ਇਹ ਗੱਲ ਕਹਿ ਦਿੱਤੀ, ਇਹਦੀ ਗੱਲ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ? ਇਸਕੇ ਕਹੇ ਨਾ ਮਾਨੋ ਕੈਸੇ, ਇਹ ਤਾਂ ਕਮਲੀਆਂ ਵਾਲੇ ਕਮਲਿਆਂ ਵਾਲੀ ਗੱਲਾਂ ਕਰਦੀ ਹੈ, ਕਮਲੀ ਇਹਨੇ ਜਿਹੜਾ ਕੁਝ ਕਿਹਾ ਉਹਦੇ ਤੇ ਤੁਸੀਂ ਯਕੀਨ ਨਾ ਕਰੋ, ਉਹਨੂੰ ਇਸ ਤਰ੍ਹਾਂ ਆਪਣੇ ਹਿਰਦੇ ਚ ਨਾ ਮੰਨੋ।
ਕਹਿ ਕਰ ਗਮਨੇ ਉਦਿਆਨਾ ਵੈਸੇ ਜਾਏ ਕੰਤ ਸਥਾਨਾ।
ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਫੇਰ ਉਦਿਆਨ ਵਿਚ ਜੰਗਲ ਚ ਚਲੇ ਗਏ, ਔਰ ਇਕਾਂਤ ਸਥਾਨ ਵਿਚ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਧਿਆਨ ਚ ਪ੍ਰਾਇਣ ਅਧੀਨ ਹੋਏ ਨੇ।
ਸੋਦਾਸੀ ਬਚ ਕਹਿਨੇ ਕਰਕੇ ਵੀ ਕਮਲੀ ਸੁਦ ਗਈ ਬਿਸਰ ਕੇ।
ਪਰ ਮਹਾਰਾਜ ਜੀ ਦੇ ਬਚਨ ਕਹਿਣ ਕਰਕੇ ਵੀ ਇਹ ਤਾਂ ਕਮਲੀ ਹੈ, ਮਹਾਰਾਜ ਜੀ ਦੇ ਬਚਨ ਕਹਿਣ ਦੀ ਦੇਰੀ ਸੀ, ਉਸੇ ਵਕਤ ਕਹਿੰਦੇ ਉਹ ਦਾਸੀ ਬਾਹਰੋਂ ਕਮਲੀ ਹੋ ਗਈ, ਬਾਹਰੋਂ ਨੀ ਉਹਨੂੰ ਕੋਈ ਸੋਝ ਹੀ ਰਹੀ ਸੰਸਾਰ ਦੀ ਸਮਾਜ ਦੀ, ਕਿਉਂਕਿ ਮੇਰੇ ਪਾਤਸ਼ਾਹ ਨੇ ਬਚਨ ਕਹੇ ਨੇ ਵੀ ਗਿਆਨ ਅੰਦਰ ਸਮਾਇਆ ਨਹੀਂ ਇਹਦੇ, ਤੇ ਜੇ ਅਸੀਂ ਇਹਨੂੰ ਇਸੇ ਤਰ੍ਹਾਂ ਛੱਡ ਦਿੱਤਾ ਤੇ ਇਹਨੇ ਲੋਕਾਂ ਨੂੰ ਰਿਧੀਆਂ ਸਿੱਧੀਆਂ ਵਿਖਾਉਣ ਲੱਗ ਪੈਣੀਆਂ, ਇਹ ਕਰਾਮਾਤਾਂ ਵਿਚ ਉਲਝ ਜੀ ਆਪਣੇ ਜੀਵਨ ਨੂੰ ਬਰਬਾਦ ਕਰ ਲਏ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਾਹਰੋਂ ਕਮਲਿਆਂ ਕਰ ਦਿੱਤਾ, ਪਰ ਅੰਦਰੋਂ ਸੋਝੀ ਰਹੀ ਉਹਦੇ ਕਿ ਇਹਨੂੰ ਜੀਵਨ ਮੁਕਤ ਅਵਸਥਾ ਵੀ ਮਿਲ ਜਾਏ, ਅੰਤ ਨੂੰ ਮੋਕਸ਼ ਨੂੰ ਮੁਕਤੀ ਨੂੰ ਵੀ ਪ੍ਰਾਪਤ ਹੋ ਜਾਏ। ਬਾਹਰੋਂ ਮਹਾਰਾਜ ਜੀ ਨੇ ਆਪ ਹੀ ਕਮਲਿਆਂ ਕਰ ਦਿੱਤਾ, ਮਸਤਾਨਾ ਕਰ ਦਿੱਤਾ। ਇਹ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹੇ,
ਜੀਵਤ ਰਹੀ ਜਗਤ ਮੈਂ ਜਾਵਦ ਮੈਂ ਆਈ ਸੁਧ ਤੇ ਕੋ ਤਾਵਦ।
ਜਦੋਂ ਤੱਕ ਉਹ ਦਾਸੀ ਸੰਸਾਰ ਵਿਚ ਜਿਉਂਦੀ ਰਹੀ, ਬਾਹਰ ਦੀ ਸੋਝੀ ਨਹੀਂ ਆਈ ਉਹਨੂੰ, ਅੰਦਰ ਹੀ ਜੁੜੇ ਰਹੀ। ਬਾਹਰ ਦਾ ਕੀ ਵਰਤਾਰਾ ਵਰਤ ਰਿਹਾ, ਕੋਈ ਕੀ ਕਰ ਰਿਹਾ, ਕਹਿੰਦੇ ਬਾਹਰੋਂ ਬਿਲਕੁਲ ਮਸਤ ਹੋ ਗਈ, ਮਸਤਾਨੀ ਹੋ ਗਈ, ਪਰ ਅੰਦਰੋਂ ਜਿਹੜੀ ਸੁਰਤੀ ਸੀ ਉਹ ਇਕਾਗਰ ਹੋ ਗਈ, ਅੰਤਰਮੁਖ ਸੁਰਤ ਇਕਾਗਰ ਗਿਆਨ ਦੇ ਵਿਚ ਜੁੜੀ ਰਹੀ।
ਜਬ ਹੀ ਤਿਆਗਿਓ ਭੂਤਕ ਦੇਹਾ ਭਈ ਮੁਕਤ ਗਵਨੀ ਅਰ ਗ੍ਰਿਹਾ।
ਕਹਿੰਦੇ ਜਦੋਂ ਤੱਕ ਜਿਉਂਦੇ ਰਹੇ, ਗਿਆਨ ਅੰਦਰ ਰਿਹਾ, ਜਦੋਂ ਪੰਜ ਭੂਤਕ ਸਰੀਰ ਨੂੰ ਤਿਆਗਿਆ ਉਸ ਦਾਸੀ ਨੇ, ਉਸ ਵੇਲੇ ਫਿਰ ਮੁਕਤ ਹੋ ਕੇ ਹਰੀ ਪਰਮੇਸ਼ਰ ਦੇ ਘਰ ਵਿਚ ਜਾ ਫਿਰਾ ਜੀ। ਹਰੀ ਦੇ ਘਰ ਵਿਚ ਉਸ ਨੂੰ ਥਾਂ ਮਿਲ ਗਈ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਸੰਗਤ ਕਰਨ ਕਰਕੇ ਏਡੀ ਵੱਡੀ ਬਰਕਤ ਉਸ ਦਾਸੀ ਨੂੰ ਵੀ ਪ੍ਰਾਪਤ ਹੋ ਗਈ। ਇਹੋ ਜਿਹੇ ਦਿਆਲੂ ਕਿਰਪਾਲੂ ਪਾਤਸ਼ਾਹ ਜੀ ਮਹਾਰਾਜ ਜੀ ਹਨ।
ਦੋਹੇਰਾ ਸ੍ਰੀ ਗੁਰੂ ਪਗ ਦੀਪਕ ਸਾਰਾ ਧਰ ਕਰ ਵਿਦੇ ਨਕੇਤ।
ਮਹਾਰਾਜ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਜੋ ਦੀਵੇ ਦੇ ਸਮਾਨ ਹਨ, ਉਹਨੂੰ ਮੈਂ ਆਪਣੇ ਹਿਰਦੇ ਵਿਚ ਰੱਖ ਕਰਕੇ, ਹਿਰਦੇ ਦੇ ਵਿਚ ਰੱਖ ਕਰਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਦੀਵਾ ਆਪਣੇ ਹਿਰਦੇ ਵਿਚ ਜਗਾ ਕੇ,
ਯੁਗਤ ਖੋਜੀ ਉਚਰੂ ਕਥਾ ਬੇਦੀ ਕੁਲ ਕੇਤ।
ਸਹਿਤ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਪਵਿੱਤਰ ਪਾਵਨ ਕਥਾ ਹੈ ਉਸ ਦੀ ਖੋਜ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖਦਾ ਹਾਂ। ਇਹ ਕਥਾ ਮੈਂ ਇਸ ਤਰ੍ਹਾਂ ਨਹੀਂ ਲਿਖ ਰਿਹਾ, ਭਾਈ ਸਾਹਿਬ ਕਹਿੰਦੇ ਕਥਾ ਲਿਖ ਰਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਹਿਰਦੇ ਚ ਵਸਾ ਕੇ, ਉਹਦੀ ਲੋਹ ਵਿਚ, ਉਹਦੇ ਪ੍ਰਕਾਸ਼ ਵਿਚ ਜੋ ਮੈਨੂੰ ਦਿਸਦਾ ਉਹ ਮੁਮਕਿਨ ਕਥਾ, ਉਹ ਚਾਰਨ ਕਰਨ ਯੋਗ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਮੈਂ ਕਥਨ ਕਰਦਾ ਹਾਂ।
ਜੋ ਪਈ ਕਛਕ ਹੈ ਮਨ ਸੁਖ ਮੇਰ ਤੰਤੇ ਸੋ ਸੁਣੀਏ ਸ੍ਰੀ ਗੁਰ ਜਸ ਮੰਤੇ।
ਗੁਰੂ ਦਾ ਜਸ ਸੁਣਨ ਵਾਲੇ ਉਹ ਸਰੋਤੇ ਜਨਾਓ, ਭਾਈ ਸੰਤੋਖ ਸਿੰਘ ਜੀ, ਭਾਈ ਬਾਲਾ ਜੀ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਗੁਰੂ ਜਸ ਸੁਣਨ ਦੀ ਇੱਛਾ ਰੱਖਣ ਵਾਲਿਓ ਸੁਣੋ। ਹੁਣ ਕੁਝ ਕੁ ਪ੍ਰਸੰਗ ਮੈਂ ਭਾਈ ਮਨਸੁਖ ਦਾ ਵੀ ਤੁਹਾਨੂੰ ਸੁਣਾਵਾਂ। ਇਹ ਭਾਈ ਮਨਸੁਖ ਦਾ ਜਹਾਜ਼ ਜਦੋਂ ਬੰਨੇ ਲੱਗ ਗਿਆ ਸਿੰਗਲਾ ਦੀਪ ਦੇ ਟਾਪੂ ਤੇ, ਭਾਈ ਮਨਸੁਖ ਜੀ ਜਦੋਂ ਜਾ ਪਹੁੰਚੇ, ਇਕ ਐਸਾ ਟਾਪੂ ਸੀ ਸਿੰਗਲਾ ਦੀਪ ਦਾ ਕਿ ਜਿਸ ਸਮਸਤ ਟਾਪੂ ਦੇ ਨਿਵਾਸੀਆਂ ਨੇ, ਰਾਜੇ ਸਮੇਤ ਸਾਰੀ ਪ੍ਰਜਾ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਸੀ ਤੇ ਭਾਈ ਮਨਸੁਖ ਦੇ ਰੰਗਣ ਉਨ੍ਹਾਂ ਨੂੰ ਲਾਏ ਸੀ। ਇਸ ਕਰਕੇ ਕਹਿੰਦੇ ਭਾਈ ਮਨਸੁਖ ਜੀ ਦਾ ਜੋ ਬਿਰਤੰਤ ਹੈ, ਪ੍ਰਸੰਗ ਹੈ, ਉਹ ਆਪ ਜੀ ਨੂੰ ਸੁਣਾਉਂਦੇ, ਆਪ ਜੀ ਧਿਆਨ ਨਾਲ ਸੁਣੋ।
ਗਇਓ ਸੰਗਲਾ ਦੀਪ ਸੋ ਜੈਵਾ ਨਗਰ ਸ਼੍ਰੋਮਣੀ ਥੋ ਇਕ ਤੈਵਾ।
ਸੰਗਲਾ ਦੀਪ ਟਾਪੂ ਤੇ ਜਿਸ ਵੇਲੇ ਭਾਈ ਸਾਹਿਬ ਭਾਈ ਮਨਸੁਖ ਜੀ ਪਹੁੰਚੇ, ਉਥੇ ਜੋ ਸਭ ਤੋਂ ਵੱਡਾ ਸ਼੍ਰੋਮਣੀ ਨਗਰ ਸੀ, ਟਾਪੂ ਤੇ ਨਗਰ ਕਈ ਸਨ, ਕਈ ਨਗਰ ਦੂਰ ਤੱਕ ਵਸਦੇ ਸਨ, ਪਰ ਉਹਦੇ ਵਿਚ ਜੋ ਸਭ ਤੋਂ ਸ਼੍ਰੋਮਣੀ ਨਗਰ ਸੀ, ਉਸ ਨਗਰ ਦੀ ਰਾਜਧਾਨੀ, ਜਿਸ ਨਗਰ ਦੇ ਵਿਚ ਰਾਜੇ ਦਾ ਨਿਵਾਸ ਸੀ ਸ਼ਿਵਨਾਭ ਦਾ, ਉਸ ਨਗਰ ਦੇ ਵਿਚ ਭਾਈ ਮਨਸੁਖ ਜੀ ਵਪਾਰ ਕਰਨ ਲਈ ਪਹੁੰਚੇ ਨੇ।
ਧਨੀ ਲੋਕ ਜੈ ਬਸਤੀ ਅਪਾਰਾ ਬਹੁਤ ਸੁੰਦਰ ਜੇ ਰਚੇ ਬਜਾਰਾ।
ਬੜੇ ਬੜੇ ਧਨਵਾਨ ਲੋਕ, ਸ਼ਾਹੂਕਾਰ ਲੋਕ ਉਸ ਟਾਪੂ ਤੇ ਉਸ ਨਗਰ ਤੇ ਰਹਿੰਦੇ ਨੇ, ਤੇ ਜਿਨ੍ਹਾਂ ਨੇ ਬੜੇ ਬੜੇ ਸੋਹਣੇ ਬਾਜ਼ਾਰ ਬਣਾਏ ਹੋਏ, ਬੜੀਆਂ ਬੜੀਆਂ ਸੁੰਦਰ ਦੁਕਾਨਾਂ ਬਣਾਈਆਂ ਹੋਈਆਂ ਤੇ ਬੜਾ ਸੁੰਦਰ ਵਣਜ ਵਪਾਰ ਉੱਥੇ ਹੋ ਰਿਹਾ।
ਮਨਸੁਖ ਲੇ ਬਣਜ ਨਿਜ ਸਗੜਾ ਪ੍ਰਾਪਤ ਭਇਓ ਜਾਏ ਤੇ ਨਗਰਾ।
ਭਾਈ ਸਾਹਿਬ ਭਾਈ ਮਨਸੁਖ ਜੀ ਵੀ ਆਪਣਾ ਸਾਰਾ ਸਾਜੋ ਸਮਾਨ ਜੋ ਵਪਾਰ ਕਰਨ ਲਈ ਉੱਥੇ ਵੇਚਣ ਲਈ ਆਏ ਸਨ, ਉਹ ਸਾਰੀਆਂ ਵਸਤੂਆਂ ਪਦਾਰਥ ਲੈ ਕੇ ਉਸੇ ਬਾਜ਼ਾਰ ਦੇ ਵਿਚ, ਉਹ ਜਿਹੜਾ ਵੱਡਾ ਨਗਰ ਸੀ, ਸਰਬ ਸ਼੍ਰੋਮਣੀ ਨਗਰ ਸੀ, ਉਸ ਨਗਰ ਦੇ ਵਿਚ ਭਾਈ ਮਨਸੁਖ ਜੀ ਜਾ ਪਹੁੰਚੇ ਨੇ।
ਉਤੋਂ ਜਾ ਸ਼ਿਵਨਾਭ ਪਵਾਲਾ ਕਰਮ ਧਰਮ ਮੈਂ ਚਲਤ ਵਿਸਾਲਾ।
ਔਰ ਇਸ ਨਗਰ ਦਾ ਰਾਜਾ ਹੈ ਰਾਜਾ ਸ਼ਿਵਨਾਭ, ਜੋ ਇਸ ਸਿੰਗਲਾ ਦੀਪ ਟਾਪੂ ਤੇ ਰਾਜ ਕਰਦਾ ਹੈ। ਔਰ ਇਹ ਰਾਜਾ ਕਰਮੀ ਧਰਮੀ ਰਾਜਾ ਸੀ, ਇਹ ਕਰਮ ਕਾਂਡੀ ਸੀ, ਕਰਮ ਧਰਮ ਦੇ ਵਿੱਚ ਪ੍ਰਵਿਰਤ ਰਹਿੰਦਾ ਸੀ। ਪ੍ਰਭੂ ਪੂਜਾ ਕਰਨ ਵਾਲਾ ਆਸਤਕ ਆਸਥਾਵਾਨ ਸੀ, ਸ਼ਰਧਾਵਾਨ ਸੀ, ਔਰ ਕਰਮ ਧਰਮ ਨੂੰ ਮੁੱਖ ਰੱਖ ਕੇ ਕਰਮ ਕਾਂਡਾਂ ਚ ਪ੍ਰਵਿਰਤ ਰਹਿੰਦਾ ਸੀ।
ਸਾਲ ਗ੍ਰਾਮ ਉਪਾਸ਼ਨ ਰੱਖੇ,
ਸਾਲ ਗ੍ਰਾਮ ਦੀ ਪੂਜਾ ਕਰਦਾ ਸੀ। ਸਾਲ ਗ੍ਰਾਮ ਇੱਕ ਇਹੋ ਜਿਹਾ ਪੱਥਰ ਕਾਲੇ ਰੰਗ ਦਾ ਜੋ ਗੰਡਕਾ ਨਦੀ ਵਿਚੋਂ ਨਿਕਲਿਆ ਮੰਨਿਆ ਜਾਂਦਾ ਹੈ, ਜਿਸ ਨੂੰ ਭਗਵਾਨ ਵਿਸ਼ਨੂੰ ਦਾ ਸਰੂਪ ਜਾਣ ਕਰਕੇ ਹਿੰਦੂ ਮਤ ਦੇ ਕਈ ਵੀਰ ਪੂਜਦੇ ਨੇ। ਰਾਜਾ ਸ਼ਿਵਨਾਭ ਵੀ ਉਸੇ ਸਾਲ ਗ੍ਰਾਮ ਪੱਥਰ ਦੀ ਪੂਜਾ ਕਰਦਾ ਹੈ।
ਏਕਾਦਸ਼ੀ ਕਰਿਆ ਬਲਖੈ,
ਔਰ ਏਕਾਦਸ਼ੀ ਦਾ ਵਰਤ ਰੱਖਦਾ ਸੀ। ਏਕਾਦਸ਼ੀ ਦਾ ਜਦੋਂ ਦਿਨ ਆਉਣਾ, ਉਸ ਦਿਨ ਰਾਜੇ ਸ਼ਿਵਨਾਭ ਨੇ ਵਰਤ ਰੱਖਣਾ। ਏਕਾਦਸ਼ੀ ਦਾ ਵਰਤ ਰੱਖ ਕੇ ਉਸ ਦਿਨ ਸਾਰਾ ਦਿਨ ਅੰਨ ਪਾਣੀ ਨੂੰ ਮੂੰਹ ਨਹੀਂ ਸੀ ਲਾਉਂਦਾ।
ਸਰਬ ਨਗਰ ਨਰ ਰਹਿਸ ਅਨਸਨਾ, ਦਿਨ ਕੋਈ ਨਾ ਕਰੀ ਅਸਨਾ।
ਰਾਜਾ ਸ਼ਿਵਨਾਭ ਏਕਾਦਸ਼ੀ ਦਾ ਵਰਤ ਰੱਖਦਾ, ਇਸ ਕਰਕੇ ਉਸ ਦਿਨ ਸਾਰਾ ਨਗਰ ਵੀ ਵਰਤ ਰੱਖਦਾ ਹੈ ਕਿ ਸਾਡੇ ਰਾਜੇ ਨੇ ਵਰਤ ਰੱਖਿਆ ਤੇ ਅਸੀਂ ਵੀ ਅੰਨ ਪਾਣੀ ਨਹੀਂ ਛਕਣਾ। ਸਾਰੇ ਨਗਰ ਦੇ ਲੋਕਾਂ ਨੇ ਉਸ ਦਿਨ ਅੰਨ ਅਸਨਾ, ਅੰਨ ਤੋਂ ਬਿਨਾਂ ਰਹਿਣਾ। ਏਕਾਦਸ਼ੀ ਦਾ ਵਰਤ ਰੱਖ ਕੇ ਕੋਈ ਵੀ ਉਸ ਦਿਨ ਭੋਜਨ ਨਹੀਂ ਸੀ ਛਕਦਾ, ਨਾ ਰਾਜਾ ਸ਼ਿਵਨਾਭ ਛਕਦਾ ਤੇ ਨਾ ਹੀ ਉਹਦੇ ਨਗਰ ਵਿਚ ਰਹਿਣ ਵਾਲੇ ਲੋਕ ਛਕਦੇ ਨੇ।
ਭਾਨ ਉਹਦੇ ਤੇ ਕਰੇ ਸ਼ਨਾਨਾ, ਤਿਲਕ ਲਗਾਵੇ ਤਨ ਬਿਦ ਨਾਨਾ।
ਏਕਾਦਸ਼ੀ ਵਾਲੇ ਦਿਨ ਜਦੋਂ ਦਿਨ ਚੜਦਾ, ਸੂਰਜ ਉਦੇ ਹੁੰਦਾ, ਸੂਰਜ ਚੜਨ ਸਮੇਂ ਰਾਜੇ ਸ਼ਿਵਨਾਭ ਸਮੇਤ ਜਿੰਨੇ ਦੇ ਨਗਰ ਨਿਵਾਸੀ ਨੇ ਸੂਰਜ ਚੜਿਆ ਇਸ਼ਨਾਨ ਕਰਦੇ ਨੇ। ਜਦੋਂ ਸੂਰਜ ਉਦੇ ਹੁੰਦਾ ਉਸ ਟਾਈਮ ਇਸ਼ਨਾਨ ਕਰਕੇ ਫਿਰ ਸੂਰਜ ਨੂੰ ਪਾਣੀ ਆਦਿਕ ਦੇਣਾ, ਜਲ ਭੇਟ ਕਰਨਾ, ਇਤਿਆਦਿਕ ਕਿਰਿਆਵਾਂ ਕਰਕੇ ਕਰਮਾਂ ਵਿਚ ਪ੍ਰਵਿਰਤ ਹੁੰਦੇ, ਫਿਰ ਮੱਥੇ ਤੇ ਤਿਲਕ ਲਾਉਣੇ, ਸਰੀਰ ਤੇ ਤਿਲਕ ਲਾ ਕੇ ਪੂਜਾ ਕਰਨੀ।
ਇਸ ਪ੍ਰਕਾਰ ਕੀ ਰੀਤ ਨਰੇਸ਼ਾ, ਆਪ ਕਰੇ ਕੀ ਦੇਸ਼ ਨਿਦੇਸ਼ਾ।
ਇਸ ਤਰ੍ਹਾਂ ਦੀ ਮਰਿਆਦਾ ਰਾਜਾ ਸ਼ਿਵਨਾਭ ਰੱਖਦਾ, ਪਾਲਦਾ ਹੈ। ਏਕਾਦਸ਼ੀ ਦਾ ਵਰਤ ਰੱਖਣਾ, ਸੂਰਜ ਚੜਨਾ ਉਦੋਂ ਇਸ਼ਨਾਨ ਪਾਨ ਕਰਕੇ ਸਰੀਰ ਤੇ ਮੱਥੇ ਤੇ ਤਿਲਕ ਲਾ ਕੇ ਆਪ ਪੂਜਾ ਕਰਨੀ, ਤੇ ਆਪਣੇ ਨਗਰ ਨੂੰ ਵੀ ਇਹਨੇ ਹੁਕਮ ਕੀਤਾ ਹੋਇਆ ਸੀ ਵੀ ਅੱਜ ਦੇ ਦਿਨ ਕਿਸੇ ਨੇ ਭੋਜਨ ਨਹੀਂ ਛਕਣਾ, ਸਭ ਨੇ ਪੂਜਾ ਕਰਨੀ ਹੈ, ਸਭ ਨੇ ਪਰਮੇਸ਼ਰ ਦੀ ਆਰਾਧਨਾ ਕਰਨੀ, ਸਾਲ ਗ੍ਰਾਮ ਦੀ ਪੂਜਾ ਕਰਨੀ। ਰਾਜਾ ਸੀ, ਰਾਜੇ ਦਾ ਹੁਕਮ ਉਹਦੇ ਦੇਸ਼ ਵਿਚ ਮੰਨਿਆ ਜਾਣਾ ਸੀ। ਜਿਹਦਾ ਅੰਦਰੋਂ ਮਨ ਨਹੀਂ ਸੀ ਮੰਨਦਾ ਉਹਨੂੰ ਵੀ ਮੰਨਣਾ ਪੈਂਦਾ ਸੀ ਵੀ ਰਾਜੇ ਦਾ ਹੁਕਮ ਹੈ। ਕਹਿੰਦੇ ਸਾਰੇ ਦੇਸ਼ ਨੇ ਰਾਜੇ ਦਾ ਹੁਕਮ ਮੰਨਣਾ, ਜੋ ਰਾਜੇ ਨੇ ਕਰਨਾ ਸ਼ਿਵਨਾਭ ਨੇ ਉਹ ਸਾਰੀ ਪ੍ਰਜਾ ਨੇ ਕਰਨਾ।
ਪਰਵਿਸ਼ਿਓ ਮਨ ਸੁਖ ਜਾਈ, ਸਰਬ ਬੰਜ ਕੀ ਸੋਜ ਲਵਾਏ।
ਭਾਈ ਮਨ ਸੁਖ ਜੀ ਉਸੇ ਨਗਰ ਦੇ ਵਿਚ ਜਿੱਥੇ ਰਾਜੇ ਸ਼ਿਵਨਾਭ ਦਾ ਘਰ ਸੀ, ਮਹਿਲ ਸੀ, ਉਸੇ ਨਗਰ ਵਿਚ ਭਾਈ ਮਨ ਸੁਖ ਜੀ ਵੀ ਜਾ ਪਹੁੰਚੇ। ਜੋ ਵਣਜ ਦੀ ਸਮੱਗਰੀ ਸੀ, ਸੌਦਾ ਲੈ ਕੇ ਗਏ ਸਨ, ਉਹ ਜਾ ਕੇ ਸਾਰਾ ਬਾਜ਼ਾਰਾਂ ਦੇ ਵਿਚ ਰੱਖ ਦਿੱਤਾ ਵੇਚਣ ਵਾਸਤੇ।
ਤੇਰਾ ਕੀਨ ਸਾਏ ਸ਼ੁਭ ਦੇਖੀ, ਜਿਸ ਮੈਂ ਸਿੱਕੀ ਰੀਤ ਵਿਖੇਖੇ।
ਭਲੀ ਥਾਂ ਵੇਖ ਕੇ, ਭਲੀ ਜਗ੍ਹਾ ਵੇਖ ਕੇ ਭਾਈ ਸਾਹਿਬ ਜੀ ਨੇ ਡੇਰਾ ਕਰ ਲਿਆ। ਕੋਈ ਦਿਨ ਰਹਿ ਕੇ ਵਪਾਰ ਹੋਣਾ ਸੀ, ਇੱਕ ਦਿਨ ਤਾਂ ਸਾਰਾ ਸਮਾਨ ਵਿਚ ਵਿਕਣਾ ਨਹੀਂ ਸੀ, ਤੋ ਭਾਈ ਸਾਹਿਬ ਜੀ ਨੇ ਸੌਦਾ ਬਾਹਰ ਬਾਜ਼ਾਰਾਂ ਚ ਰੱਖ ਦਿੱਤਾ ਵੇਚਣ ਲਈ। ਆਪ ਇੱਕ ਭਲੀ ਥਾਂ ਵੇਖ ਕੇ ਡੇਰਾ ਕਰ ਲਿਆ। ਭਾਈ ਮਨਸੁਖ ਜੀ, ਜਿਨ੍ਹਾਂ ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਭਰੀ ਹੋਈ, ਗੁਰੂ ਸਾਹਿਬ ਜੀ ਦੀ ਸਿੱਖੀ ਦੀ ਰੀਤ ਮਰਿਆਦਾ ਭਾਈ ਮਨਸੁਖ ਜੀ ਨੇ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਸ਼੍ਰੀ ਨਾਨਕ ਜਿਉ ਆਇਸ ਪ੍ਰਾਏ, ਨਿਤ ਪ੍ਰਤ ਕਰੈ ਤਿਉ ਨਿਰਭਾਏ।
ਸਿੱਖੀ ਕਿਵੇਂ ਧਾਰਨ ਕੀਤੀ ਹੋਈ ਆ, ਵੀ ਜਿਹੜੀ ਸਿੱਖਿਆ ਗੁਰੂ ਸਾਹਿਬ ਨੇ ਦਿੱਤੀ ਆ ਉਸੇ ਤਰ੍ਹਾਂ ਵਿਚਰਦੇ ਭਾਈ ਮਨਸੁਖ। ਸਿੱਖ ਕਿਸ ਨੂੰ ਕਹਿੰਦੇ? ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਚੱਲੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਭਾਈ ਮਨਸੁਖ ਨੂੰ, ਉਸੇ ਤਰ੍ਹਾਂ ਭਾਈ ਮਨਸੁਖ ਜੀ ਨਿਤਾ ਪ੍ਰਤੀ ਉਸੇ ਰੀਤ ਦਾ ਨਿਰਵਾਹ ਕਰਦੇ ਨੇ। ਜਿਵੇਂ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਉਸੇ ਤਰ੍ਹਾਂ ਦੀ ਰੀਤ ਮਰਿਆਦਾ ਨਿਤਨੇਮ ਭਾਈ ਮਨਸੁਖ ਜੀ ਕਰਦੇ ਨੇ।
ਸਵਾ ਜਾਮ ਨਿਸ ਕਰੈ ਸ਼ਨਾਨਾ,
ਭਾਈ ਸਾਹਿਬ ਨੂੰ ਮਹਾਰਾਜ ਜੀ ਦਾ ਹੁਕਮ ਸੀ ਕਿ ਭਾਈ ਮਨਸੁਖ ਜੀ ਜਿੱਥੇ ਮਰਜ਼ੀ ਜਾਓ, ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਸਭ ਤੋਂ ਪਹਿਲਾਂ ਮਹਾਰਾਜ ਜੀ ਦਾ ਇਹ ਹੁਕਮ ਭਾਈ ਮਨਸੁਖ ਜੀ ਮੰਨਦੇ। ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਭਾਈ ਮਨਸੁਖ ਜੀ ਇਸ਼ਨਾਨ ਕਰਦੇ ਨੇ।
ਇੱਕ ਮਨ ਕਰੇ ਕੀਰਤਨ ਗਾਨਾ,
ਇਸ਼ਨਾਨ ਕਰਕੇ फिर एक मन एक चित हो के गुरु साहब जी की बाणी का कीर्तन करया कर दे। भाई मनसुख ने गुरु साहब के बेअंत शब्द सुल्तानपुर साहब रह के लिख ले सन, आसा जी की वार दे कई सलोक लिख ले सन, ते फिर उन्होंने जुबानी याद कर लिया। जदों अमृत वेले इशनान करके हटना, इशनान तो बाद महाराज जी दे उच्चारण किए हुए शब्दां दा कीर्तन करना।
गुर के शब्द अधिक लिख लीने, पदे प्रेम कर चित हित दीने।
गुरु साहब जी दे शब्द बहुत सारे लिखे हुए भाई मनसुख ने, ते बड़े प्यार नाल भावना नाल भाई मनसुख ने उस बाणी नूं पढ़ना, गुरु नानक साहब दी अमृत स्वरूप बाणी दा कीर्तन करना, ते उस पावन पवित्र बाणी दे शब्दां दा पाठ करना।
होर पई पंचामृत करके कर अरदास पौर धरके।
जदों तक दिन नहीं चढ़दा उदों तक बाणी पढ़ी जानी, ते बाणी दे कीर्तन विच जुड़े रहना, ते जदों सवेरे कुछ लो लगनी उदों भाई साहब जी ने कड़ा प्रसाद दी देग तैयार कर लेनी, आप अपने हथी पंचामृत कड़ा प्रसाद की देग तैयार करके बड़ी भावना ते अदब सहित सत्कार सहित महाराज गुरु नानक साहब जी दे चरणा च अरदास करने।
इत नरन सभी को देके बोरो आप अचै कर लेके।
महाराज जी दे चरणा च अरदास करके फिर वो कड़ा प्रसाद की देग जेड़े नेड़े नर होने नाल दे कोई भी बैठे होन, पांच बंदे दस बंदे जिन्ने होन, उना विच्चो सारयां विच्च देग वरता देनी, ते बाद विच्च जेड़ी देग वधनी ओ आप भाई मनसुख ने गुरु नानक साहब दा ध्यान धार के छक लेनी।
अस प्रकार नित नेम निभाए।
एदां दा नित नेम सी भाई मनसुख दा, एक दिन दा नहीं हर रोज दा यही नित नेम सी भाई मनसुख जी दा।
पंज करै पुन पाप प्राप्त लाए।
फिर देग तैयार करके आप सब नु चका के आप छकण तो बाद फिर इन्हां ने व्यापार करन जाना, ते जदों व्यापार करना ते महाराज गुरु नानक साहब दियां बरकतां पैणियां, व्यापार विच बड़ा लाहा प्राप्त होना, लाभ प्राप्त होना, मुनाफा प्राप्त होना।
संध्या होए तबै गुरबानी, पढ़े प्रीत करके सुख सानी।
दिन सारा इसे तरह बतीत हो जाना, ते जदों संध्या दा समा होना फिर आके इशनान पान करके चौंकड़ा मार के गुरबाणी पढ़न लग पैना, फिर महाराज जी दी पवित्र अमृत स्वरूप बाणी दा जाप करन लग पैना, जेदे च परम सुख भरिया है, सुखा नाल मिली हुई पवित्र पावन बाणी उस बाणी दा पाठ करन लग पैना।
श्री नानक की मूरत ध्याना, दोनों काल तरह दुख आना।
और दोवें समय महाराज गुरु नानक साहब दी मूरत नूं हिरदे च वसाउणा, अमृत वेले भी उठना उदो भी महाराज जी की मूर्त हिरदे च बसा के बाणी पढ़नी, शाम समय संध्या समय भी गुरु साहब जी की बाणी पढ़नी, नाल महाराज जी की पवित्र सोहनी सुंदर मूर्त नूं अपने हिरदे च बसा के उदे च ध्यान जोड़ना।
इस की रीत देख नाल पुर के तरकत मूड सुईया करके।
और जेडे उस नगर दे रहण वाले लोग सन सिंगला दीप दे, ओ जदों भाई मनसुख दी मर्यादा वेख दे ते वेख के तर्क कर दे, ईरखा भी कर दे भी इन्हें वखरी मर्यादा ही चलाई हुई, अज तो पहला तां कदे किसे धर्म ते रवायत ते मर्यादा असी नहीं वेखी, ये केड़ा धर्म है, क्योंकि पहली बार उन्हां ने इस तरह की मर्यादा वेखी सी डिठी सी। कहण लगे वो ईरखा करन लग पे, जेड़े मूर्ख ना समझ सन वो तरकां भी कर दे भाई मनसुख ते।
मुख सो हसे बचन के निंदा,
ते मुंह हसना मखौल दे शब्द उचार के नाले निंदा करनी।
शुभ मार्ग की गत न बिंदा,
जिन्हां नूं शुभ रस्ते दा पता ही नहीं सी ओही निंदा कर दे ने, ओही अपमानजनक शब्द भी भाई साहब जी नूं कह जांदे ने।
हिंदू कहावे धर्म बहीना, पूजा वर्त नेम ते खीना।
कहिंदे वी वेखण नूं तां हिंदू जापदा ते कहौंदा वी हिंदू है, पर है हिंदू धर्म तो विहूणा, ना तां पूजा करदा ना वर्त रखदा जिवें असीं वर्त रखदे आं पूजा करदे आं, इह साडे वांगू ना पूजा करदा ना वर्त रखदा, जिहड़े साडे हिंदू धर्म दे नेम ने ਉਹਨਾਂ ਨੇਮਾਂ ਦੀ ਪਾਲਣਾ ਵੀ ਇਹ ਨਹੀਂ ਕਰਦਾ, ਉਹਨਾਂ ਤੋਂ ਵੀ ਇਹ ਬਹੂਣਾ ਹੈ।
ਸਾਲਗ੍ਰਾਮ ਨਾ ਸੇਵਾ ਕਰੀ,
ਤੇ ਨਾ ਹੀ ਸਾਲਗ੍ਰਾਮ ਦੀ ਸੇਵਾ ਕਰਦਾ। ਅਸੀਂ ਸਾਲਗ੍ਰਾਮ ਨੂੰ ਭਗਵਾਨ ਜਾਣ ਕੇ ਉਹਦੀ ਪੂਜਾ ਕਰਦੇ, ਇਹ ਸਾਲਗ੍ਰਾਮ ਦੀ ਪੂਜਾ ਵੀ ਨਹੀਂ ਕਰਦਾ, ਪਤਾ ਨਹੀਂ ਕੀ ਕਰਦਾ, ਚੁੰਕੜੀ ਮਾਰ ਕੇ ਬਹਿ ਜਾਂਦਾ ਹੈ। ਜਿਹੜੀ ਬਾਣੀ ਉਚਾਰੀ ਜਾਂਦਾ, ਪੜ੍ਹੀ ਜਾਂਦਾ, ਉਹਦੇ ਵਿੱਚ ਸੁਰਤ ਜੋੜੀ ਰੱਖਦਾ, ਨਾ ਪੂਜਾ ਕਰਦਾ ਸਾਲਗ੍ਰਾਮ ਦੀ, ਨਾ ਕੋਈ ਸਾਡੇ ਵਾਲਾ ਨੇਮ ਕਰਦਾ।
ਮਸਤਕ ਬਿਖੇ ਤਿਲਕ ਨੈ ਧਰੇ,
ਨਾ ਹੀ ਮੱਥੇ ਤੇ ਸਾਡੇ ਵਾਂਗੂ ਤਿਲਕ ਲਾਉਂਦਾ। ਜਿਵੇਂ ਅਸੀਂ ਤਿਲਕ ਲਾਉਂਦੇ ਹਾਂ, ਸਾਡੇ ਵਾਂਗੂ ਇਹ ਵੀ ਮੱਥੇ ਤੇ ਕੋਈ ਤਿਲਕ ਧਾਰਨ ਨਹੀਂ ਕਰਦਾ।
ਸਗਰੇ ਨਗਰ ਪ੍ਰਗਟ ਸੁਧ ਹੋਏ, ਧਰਮ ਪ੍ਰਿਸ਼ਟ ਇਹ ਬਣਿਆ ਕੋਈ।
ਮੱਥੇ ਤੇ ਤਿਲਕ ਨਹੀਂ ਲਾਣਾ, ਪੂਜਾ ਨਹੀਂ ਕਰਨੀ, ਇਹੋ ਜੀ ਇਹਦੀ ਕਿਰਿਆ। ਸਾਰੇ ਨਗਰ ਦੇ ਵਿੱਚ ਭਾਈ ਮਨ ਸੁਖ ਦਾ ਨਾਂ ਚੱਲਣ ਲੱਗ ਪਿਆ। ਸਾਰੇ ਲੋਕ ਆਪੋ ਵਿੱਚ ਇਹ ਗੱਲਾਂ ਕਰਿਆ ਕਰਨ, ਕਹਿੰਦੇ ਜੀ ਇਹ ਤਾਂ ਆਪਣੇ ਧਰਮ ਤੋਂ ਪ੍ਰਿਸ਼ਟਿਆ ਕੋਈ ਬਾਣੀਆਂ ਲੱਗਦਾ, ਵੀ ਜਿਹੜਾ ਆਪਣੇ ਧਰਮ ਤੋਂ ਪ੍ਰਿਸ਼ਟ ਹੋ ਰਿਹਾ, ਵੀ ਆਪਣੇ ਧਰਮ ਦੀਆਂ ਜਿਹੜੀਆਂ ਰਵਾਇਤਾਂ ਨੇ ਹਿੰਦੂ ਧਰਮ ਦੀਆਂ, ਉਹਦੀ ਪਾਲਣਾ ਹੀ ਨਹੀਂ ਕਰਦਾ, ਇਹ ਆਪਣੇ ਧਰਮ ਤੋਂ ਕੋਈ ਭ੍ਰਿਸ਼ਟਿਆ ਹੋਇਆ ਬਣੀਆਂ ਜਾਪਦਾ, ਵਪਾਰੀ ਜਾਪਦਾ। ਇਹਦਾ ਲੋਕ ਸਾਰੇ ਨਗਰ ਦੇ ਜਿਹੜੇ ਨੇ ਉਹ ਭਾਈ ਮਨ ਸੁਖ ਦੀ ਨਿੰਦਾ ਕਰਨ ਲੱਗੇ।
ਉਪਤ ਕੇ ਟਿਕ ਜਾਏ ਸੁਣਾਇਓ,
ਕਿਸੇ ਨੇ ਰਾਜੇ ਸ਼ਿਵਨਾਭ ਕੋਲ ਵੀ ਸ਼ਿਕਾਇਤ ਕਰ ਦਿੱਤੀ। ਰਾਜੇ ਨੂੰ ਵੀ ਕਿਸੇ ਨੇ ਜਾ ਦੱਸਿਆ, ਜੀ ਰਾਜਨ ਤੁਹਾਡੇ ਨਗਰ ਵਿੱਚ ਇੱਦਾਂ ਕੋਈ ਵੇਖਣ ਨੂੰ ਤਾਂ ਹਿੰਦੂ ਹੀ ਜਾਪਦਾ, ਵਪਾਰੀ ਬਾਹਰੋਂ ਕੋਈ ਆਇਆ ਦੂਸਰੇ ਦੇਸ਼ ਚੋਂ?
ਸਿੰਧ ਪਾਰ ਤੇ ਸ਼ਾਇਕ ਆਇਓ,
ਤੇ ਸਮੁੰਦਰ ਤੋਂ ਪਾਰ ਕਿਸੇ ਦੂਸਰੇ ਦੇਸ਼ ਤੋਂ ਚੱਲ ਕੇ ਆਪਣੇ ਦੇਸ਼ ਵਪਾਰ ਕਰਨ ਵਾਸਤੇ ਆਇਆ ਹੋਇਆ, ਪਰ ਉਹਦੀਆਂ ਜਿਹੜੀਆਂ ਰੀਤੀਆਂ ਨੇ ਉਹ ਆਪਣੇ ਧਰਮ ਨਾਲ ਮੇਲ ਨਹੀਂ ਖਾਂਦੀਆਂ, ਹੈ ਆਪਣੇ ਧਰਮ ਦਾ, ਹਿੰਦੂ ਧਰਮ ਦਾ ਹੀ, ਪਰ ਉਹ ਹਿੰਦੂ ਧਰਮ ਵਾਲੀ ਕੋਈ ਰੀਤੀ ਦੀ ਪਾਲਣਾ ਨਹੀਂ ਕਰਦਾ, ਨਾ ਉਹ ਏਕਾਦਸ਼ੀ ਦਾ ਵਰਤ ਰੱਖਦਾ, ਨਾ ਉਹ ਪੂਜਾ ਕਰਦਾ, ਨਾ ਉਹ ਦਿਨ ਚੜੇ ਇਸ਼ਨਾਨ ਕਰਦਾ। ਇਸ ਪ੍ਰਕਾਰ ਦੇ ਉਹਦੇ ਕਰਮ ਹਨ।
ਹਿੰਦੂ ਧਰਮ ਨਾ ਕੋ ਤੇ ਮਾਈ, ਜਗ ਤੇ ਨਹੀਂ ਰੀਤ ਕੋ ਰਾਏ।
ਹਿੰਦੂ ਧਰਮ ਦੀਆਂ ਜਿਹੜੀਆਂ ਸਾਡੀਆਂ ਰੀਤੀਆਂ, ਰੋਹ ਰੀਤੀਆਂ, ਮਰਿਆਦਾਵਾਂ ਨੇ, ਉਹਦੀ ਪਾਲਣਾ ਨਹੀਂ ਕਰਦਾ। ਔਰ ਜਗਤ ਦੇ ਵਿੱਚ ਜਿਹੜੀ ਨਵੀਂ ਰੀਤ ਪਤਾ ਨੀ ਉਹਨੇ ਕੋਈ ਧਾਰਨ ਕੀਤੀ ਹੋਈ ਹੈ, ਉਸ ਨਵੀਂ ਰੀਤ ਨੂੰ ਉਹ ਪਾਲਦਾ ਹੈ, ਉਸ ਨਵੀਂ ਰੀਤ ਦੇ ਰਾਹ ਤੇ ਉਹ ਚੱਲਦਾ ਹੈ।
ਸੁਨੀ ਪੋਪੇ ਅਚਰੇ ਜੇ ਧਾਰਾ, ਮਨ ਸੁਖ ਕੋ ਪਟ ਮਨ ਜੇ ਅਕਾਰਾ।
ਉਸ ਵੇਲੇ ਰਾਜੇ ਸ਼ਿਵਨਾਭ ਨੇ ਜਦੋਂ ਸੁਣਿਆ ਵੀ ਮੇਰੇ ਰਾਜ ਦੇ ਵਿੱਚ, ਮੇਰੇ ਨਗਰ ਵਿੱਚ ਐਸਾ ਕਿਹੜਾ ਵਿਅਕਤੀ ਆ ਗਿਆ ਜਿਹੜਾ ਮੇਰਾ ਵੀ ਹੁਕਮ ਨਹੀਂ ਮੰਨਦਾ ਔਰ ਆਪਣੀ ਨਵੀਂ ਰੀਤ ਦੇ ਅਨੁਸਾਰ ਹੀ ਚੱਲਦਾ। ਸੁਣ ਕੇ ਹੈਰਾਨ ਹੋਇਆ ਸ਼ਿਵਨਾਭ, ਉਸੇ ਵੇਲੇ ਆਪਣਾ ਇੱਕ ਅਹਿਲਕਾਰ ਭੇਜ ਕੇ ਭਾਈ ਮਨ ਸੁਖ ਨੂੰ ਰਾਜੇ ਸ਼ਿਵਨਾਭ ਨੇ ਗੱਲਬਾਤ ਕਰਨ ਵਾਸਤੇ ਆਪਣੇ ਕੋਲ ਬੁਲਾਇਆ।
ਇੱਕ ਨਲੇਰ ਰਜਤ ਪਨ ਸੰਗਾ, ਗਯੋ ਸ਼ਾਲੇ ਭੇਟ ਨਿਸੰਗਾ।
ਭਾਈ ਮਨ ਸੁਖ ਜੀ ਮਰਿਆਦਾ ਜਾਣਦੇ ਸਨ ਵੀ ਕਿਸੇ ਰਾਜੇ ਕੋਲ ਜਾਈਏ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇੱਕ ਨਾਰੀਅਲ ਔਰ ਇੱਕ ਰੁਪਈਆ ਲੈ ਕੇ ਭਾਈ ਮਨ ਸੁਖ ਜੀ ਰਾਜੇ ਨੂੰ ਮਿਲਣ ਵਾਸਤੇ ਪਹੁੰਚੇ ਔਰ ਰਾਜੇ ਦੇ ਕੋਲ ਇੱਕ ਰੁਪਈਆ ਤੇ ਨਾਰੀਅਲ ਲਿਆ ਕੇ ਰੱਖਿਆ।
ਦੇ ਭੂਪਤ ਕੋ ਬੰਧਨ ਕੀਨਾ, ਬੈਸ ਨਾਮ ਸ਼੍ਰੀ ਨਾਨਕ ਲੀਨਾ।
ਔਰ ਭਾਈ ਮਨ ਸੁਖ ਜੀ ਨੇ ਇੱਕ ਰੁਪਈਆ ਤੇ ਉਹ ਨਾਰੀਅਲ ਰਾਜੇ ਸ਼ਿਵਨਾਭ ਅੱਗੇ ਰੱਖ ਕੇ ਹੱਥ ਜੋੜੇ ਔਰ ਲਾਗੇ ਇੱਕ ਥਾਂ ਦੇ ਉੱਤੇ ਬੈਠੇ ਤੇ ਬੈਠਣ ਵੇਲੇ ਆਪਣੇ ਮੂੰਹ ਆਖਿਆ, ਧੰਨ ਗੁਰੂ ਨਾਨਕ ਸਾਹਿਬ। ਇਹ ਗੁਰਸਿੱਖੀ ਹੈ, ਇਹ ਨੀ ਵੀ ਜਿਹੋ ਜੇ ਜਿਸ ਦੇਸ਼ ਵਿਚ ਗਏ ਜਾ ਕੇ ਉਹੋ ਜਿਹਾ ਭੇਸ ਬਣਾ ਲਿਆ। ਖਾਲਸਾ ਜੀ ਸਿੱਖੀ ਇਹ ਹੈ ਕਿ ਜਿੱਥੇ ਜਾਏ ਉੱਥੇ ਆਪਣੀ ਛਾਪ ਛੱਡ ਦੇਵੇ, ਨਾ ਕਿ ਉਹਦੀ ਮਰਿਆਦਾ ਨੂੰ ਆਪ ਅੰਗੀਕਾਰ ਕਰ ਲਵੇ। ਜਿਵੇਂ ਅੱਜ ਕੱਲ ਹੁੰਦਾ ਵੀ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾਸ ਵਾਲੀ ਗੱਲ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਗੰਗ ਜਮਨ ਜੋ ਉਲਟੀ ਬਹਿ। ਭਗਤ ਨਾਮਦੇਵ ਜੀ ਦਾ ਬਚਨ, ਉਹਨਾਂ ਨੂੰ ਜਦੋਂ ਕਿਹਾ ਸੀ ਨਾ ਵੀ ਤੁਸੀਂ ਖੁਦਾ ਖੁਦਾ ਭਜਨ ਲੱਗ ਪੋ, ਨਾਮ ਹੀ ਜਪਣਾ ਨਾ, ਰਾਮ ਛੱਡ ਦਿਓ। ਉਹ ਕਹਿੰਦੇ ਗੱਲ ਰਾਮ ਤੇ ਖੁਦਾ ਦੀ ਨਹੀਂ, ਹਨ ਤਾਂ ਦੋਵੇਂ ਹੀ ਇੱਕ, ਪਰ ਕਹਿੰਦੇ ਮੈਂ ਭਾਵੇਂ ਗੰਗਾ ਜਮਨਾ ਉਲਟੀ ਬਹਿ ਜਾਏ, ਆਪਣੇ ਗੁਰੂ ਦਾ ਦਿੱਤਾ ਹੋਇਆ ਮੰਤਰ ਨਹੀਂ ਛੱਡਣਾ ਜਿਹੜਾ ਮੇਰੇ ਗੁਰਦੇਵ ਨੇ ਮੈਨੂੰ ਦਿੱਤਾ। ਗੰਗਾ ਜਮਨਾ ਭਾਵੇਂ ਉਲਟੀਆਂ ਵਗ ਪੈਣ, ਗੁਰੂ ਕੇ ਸਿੱਖ ਦੀ ਇਹ ਮਰਿਆਦਾ ਜਿੱਥੇ ਜਾਵੇ ਉੱਥੇ ਆਪਣੀ ਮਰਿਆਦਾ, ਜਿਹੜੀ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਲਾਗੂ ਕਰੇ, ਨਾ ਕਿ ਉਹਦੀ ਮਰਿਆਦਾ ਨੂੰ ਆਪ ਗ੍ਰਹਿਣ ਕਰ ਲਵੇ। ਭਾਈ ਮਨਸੁਖ ਜੀ ਜਦੋਂ ਜਾ ਕੇ ਰਾਜੇ ਸ਼ਿਵਨਾਭ ਕੋਲ ਬੈਠੇ, बैठते अपने मुखो आख्या धन श्री गुरु नानक साहब। महाराज गुरु नानक साहब का नाम लैके भाई मन सुख जी बैठ गए।
पूजत महाराजा ते संगा हिंदू कहा मैं धर्म है पंगा।
राजा शिवना भाई मन सुख नू वेख के भी ना इन्हे तिलक लाया ना इन्हे गल च जनेऊ पाया ना कोई हिंदुआ वाले शरीर ते चिन्ह ने ते वेख के पुछण लगा भी तू हिंदू कहोना अपने आप नू पर तू हिंदू धर्म ता तोड़िया होया कि ओ धर्म पंगा तुसी ता हिंदू धर्म नू पन्निया होया भाव तुसी हिंदू धर्म दी कोई मर्यादा कोई चिन्ह कोई नेम धारण नहीं कीता होया।
भजन पूजा बरत न करी संयम नेम तिलक न धरे।
हां तुसी कहंदे सूरज चढ़े इशनान कर दे हिंदू धर्म दी मर्यादा भी जदों सूरज चढ़े उदो इशनान करना एकादशी वाले दिन ते तुसी ओ भी नहीं करदे मैनू पता लगा ना तुसी पूजा करदे हो ना तुसी एकादशी दा वर्त रखदे हो ना कोई होर संजम नेम रखदे हो ना किसे प्रकार दा तिलक लगाउंदे हो।
करे अपनी रीत निराले एक सिखवन दीन कुचाली।
तुसी अपनी निराली रीत ही करदे हो जेड़ी मर्यादा तुसी करदे सुनी है मैं भी वो निराली है सारिया नालों वखरी है ते ए दसो महाराज सेठ जी ए जेड़ी रवायत मर्यादा तुसी रखी हुई है ए केदी सिखाई हुई है तुहानू ਇਹ ਕਿਹਦੀ ਸਿੱਖਿਆ ਜਿਹੜੀ ਤੁਸੀਂ ਧਾਰਨ ਕੀਤੀ ਹੋਈ ਹੈ ਵੀ ਸਾਡੇ ਧਰਮ ਨਾਲ ਨਿਰਾਲੀ ਰੋ ਰੀਤੀ ਹੈ ਤਾਂ ਹਿੰਦੂ ਧਰਮ ਚੋ ਤੁਸੀਂ ਪਰ ਤੁਸੀਂ ਹਿੰਦੂ ਧਰਮ ਦੀਆਂ ਰੋ ਰੀਤੀਆਂ ਨੂੰ ਨਹੀਂ ਮੰਨਦੇ ਕੋਈ ਨਿਰਾਲੀ ਰੀਤ ਦੇ ਮੁਤਾਬਕ ਹੀ ਚੱਲਦੇ ਹੋ ਇਹ ਕੁਚਾਲ ਜਿਹੜੀ ਤੁਸੀਂ ਕਰ ਰਹੇ ਹੋ ਇਹ ਤੁਹਾਨੂੰ ਕਿਹਨੇ ਸਿਖਾਈ ਹੈ ਇਹਦੀ ਸਿੱਖਿਆ ਅਨੁਸਾਰ ਤੁਸੀਂ ਇਹ ਕੁਚਾਲ ਕਰਦੇ ਹੋ।
ਸ਼ਾ ਕਹਿ ਭੂਪਤ ਸੁਣ ਲੀਜੈ ਇਕ ਕੁਤਰਕ ਨ ਮਨ ਮੈਂ ਕੀਜੈ।
ਅੱਗੋਂ ਭਾਈ ਮਨ ਸੁਖ ਜੀ ਬੋਲੇ ਕਹਿਣ ਲੱਗੇ ਹੇ ਰਾਜਨ ਸੁਣੋ ਜਿਹੜੀ ਸਿੱਖਿਆ ਮੈਂ ਮੇਰੇ ਸਾਹਿਬ ਦੀ ਰੱਖੀ ਹੋਈ ਦੱਸੀ ਹੋਈ ਕਰ ਰਿਹਾ ਨਾ ਉਹਦੇ ਤੇ ਇਕ ਵੀ ਤਰਕ ਨਾ ਕਰੀ ਭੁੱਲ ਕੇ ਵੀ ਇਕ ਕੁਤਰਕ ਇਕ ਵੀ ਤਰਕ ਨਾ ਕਰੀ ਕਿਉਂਕਿ ਮੇਰੀ ਰੱਖੀ ਹੋਈ ਰੀਤ ਦਰਗਾਹ ਵਿਚੋਂ ਨਿਰੰਕਾਰ ਦੇ ਘਰ ਚੋਂ ਆਈ ਹੋਈ ਰੱਖੀ ਹੋਈ ਜਿਹੜੀ ਮੇਰੇ ਮਾਲਕ ਨੇ ਮੇਰੇ ਗੁਰਦੇਵ ਨੇ ਮੈਨੂੰ ਦੱਸੀ ਹੈ ਉਸ ਰੀਤ ਅਨੁਸਾਰ ਮੈਂ ਚੱਲ ਰਿਹਾ ਤੇ ਮੇਰੀ ਉਸ ਰੀਤ ਦੇ ਉੱਤੇ ਕਿਸੇ ਪ੍ਰਕਾਰ ਦੀ ਤਰਕ ਨਾ ਕਰੀ।
ਜਗਤ ਤਰੋਵਰ ਕੇ ਸਮਝਾਨੋ ਤੇ ਕੇ ਸ਼ਿਖਰ ਮੁਕਲ ਫਲ ਮਾਨੋ।
ਸੁਣੋ ਤਰਕ ਕਰਨ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਹੈ ਵੀ ਜਿਹਦੇ ਤੇ ਅਸੀਂ ਤਰਕ ਕਰ ਰਹੇ ਹਾਂ ਸ਼ਾਇਦ ਉਹ ਸਹੀ ਨਾ ਹੋਵੇ। ਕਹਿੰਦੇ ਸੁਣੋ ਵਿਚਾਰ ਇਹ ਹੈ ਕਿ ਇਹ ਜਗਤ ਸਮਝ ਲੋ ਵੀ ਇੱਕ ਤਰੋਵਰ ਹੈ ਦਰਖਤ ਹੈ ਔਰ ਇਸ ਜਗਤ ਦੇ ਦਰਖਤ ਦੇ ਸਿਖਰ ਦੇ ਉੱਤੇ ਮੁਕਤੀ ਦਾ ਫਲ ਲੱਗਾ ਹੋਇਆ। ਜਗਤ ਤਰੋਵਰ ਦਰਖਤ ਹੈ ਤੇ ਬੜਾ ਵੱਡਾ ਦਰਖਤ ਹੈ ਔਰ ਇਸ ਦਰਖਤ ਦੇ ਸਿਖਰ ਦੇ ਉੱਤੇ ਬਿਲਕੁਲ ਚੋਟੀ ਦੇ ਉੱਤੇ ਕਿਉਂਕਿ ਜਗਤ ਤੋਂ ਉੱਪਰ ਉੱਠਾਂਗੇ ਤੇ ਮੁਕਤੀ ਮਿਲੇਗੀ ਨਹੀਂ ਤੇ ਨਹੀਂ ਮਿਲੇਗੀ। ਭਾਈ ਮਨਸੁਖ ਜੀ ਕਹਿੰਦੇ ਜਗਤ ਦੇ ਇਸ ਦਰਖਤ ਦੇ ਸਿਖਰ ਉੱਤੇ ਮੁਕਤੀ ਦਾ ਫਲ ਲੱਗਾ ਹੋਇਆ
ਪੰਥਾ।
ਉਸ ਮੁਕਤੀ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਦੋ ਰਸਤੇ ਨੇ ਜਿਹੜਾ ਜਗਤ ਦੇ ਇਸ ਦਰਖਤ ਦੇ ਸਿਖਰ ਤੇ ਫਲ ਲੱਗਾ ਨਾ ਮੁਕਤੀ ਦਾ ਉਹਦੇ ਤੱਕ ਪਹੁੰਚਣ ਲਈ ਦੋ ਰਸਤੇ ਦੱਸੇ ਗਏ ਨੇ।
ਸੰਤ ਭਗਤ ਪੁਨ ਗ੍ਰੰਥਾ
ਸਾਰੇ ਸੰਤ ਵੀ ਦੱਸਦੇ ਨੇ ਸਾਰੇ ਧਰਮ ਗ੍ਰੰਥ ਵੀ ਦੱਸਦੇ ਨੇ ਵੀ ਦੋ ਰਾਹ ਨੇ ਉਸ ਮੁਕਤੀ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ
ਇੱਕ ਬਿਹੰਗ ਇੱਕ ਕੀਤੀ ਰੀਤ ਚੱਲੇ ਨਿਰੰਤਰ ਪਾਏ ਸਾ ਪ੍ਰੀਤ।
ਇੱਕ ਰਸਤਾ ਹੈ ਪੰਛੀ ਦਾ ਬਿਹੰਗ ਮਾਰਗ ਤੇ ਦੂਸਰਾ ਹੈ ਇੱਕ ਕੀੜੀ ਦਾ ਮਾਰਗ। ਕੀੜੀ ਵੀ ਚੱਲੀ ਹੋਈ ਆ ਉਸ ਦਰਖਤ ਦੇ ਉੱਤੇ ਉਸ ਸਿਖਰ ਤੱਕ ਪਹੁੰਚਣ ਲਈ ਮੁਕਤੀ ਦੇ ਫਲ ਤੱਕ ਤੇ ਪੰਛੀ ਨੇ ਵੀ ਉਡਾਰੀ ਮਾਰੀ ਹੋਈ ਆ ਪ੍ਰੀਤ ਸਾਹਿਬ। ਦੋ ਰਾਹ ਨੇ ਨਾ ਦੋ ਰਸਤੇ ਨੇ ਇੱਕ ਪੰਛੀ ਦਾ ਰਸਤਾ ਹੈ ਦੂਸਰਾ ਇੱਕ ਕੀੜੀ ਦਾ ਮਾਰਗ ਹੈ। ਕਹਿੰਦੇ ਦੋਵੇਂ ਪ੍ਰੀਤ ਸਹਿਤ ਚੱਲ ਰਹੇ ਨੇ।
ਜਿਨਕੋ ਸਤਗੁਰ ਮਿਲੇ ਕਿਰਪਾਲਾ ਤੇ ਖੱਗ ਜਿਉ ਪਹੁੰਚੇ ਤਤਕਾਲਾ।
ਇਹਨਾਂ ਨੂੰ ਤਾਂ ਕਿਰਪਾਲੂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮੇਰੇ ਗੁਰਦੇਵ ਜੈਸੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜਿਹਾ ਤੇ ਕੋਈ ਹੈ ਹੀ ਨਹੀਂ ਨਾ ਤੇ ਜਿਨ੍ਹਾਂ ਨੂੰ ਐਸੇ ਸਤਿਗੁਰੂ ਕਿਰਪਾਲੂ ਪਾਤਸ਼ਾਹ ਮਿਲ ਜਾਣ ਉਹ ਪੰਛੀ ਦੇ ਸਮਾਨ ਉਡਾਰੀ ਮਾਰ ਕੇ ਉਸ ਮੁਕਤੀ ਦੇ ਫਲ ਤੱਕ ਪਹੁੰਚ ਜਾਂਦੇ ਨੇ। ਪੰਛੀ ਨੂੰ ਕਿੰਨਾ ਟਾਈਮ ਲੱਗਣਾ ਉੱਡ ਕੇ ਜਾਂਦੇ ਆ ਤੇ ਕੀੜੀ ਨੂੰ ਕਿੰਨਾ ਟਾਈਮ ਲੱਗਣਾ ਉਹਨੇ ਤਣੇ ਤੇ ਚੜਨਾ, ਤਣੇ ਤੋਂ ਫੇਰ ਉੱਪਰ ਜਾਂਦਿਆਂ ਜਾਂਦਿਆਂ ਟਹਿਣੀਆਂ ਤੋਂ ਹੁੰਦਿਆਂ ਹੋਇਆਂ ਫੇਰ ਪਤਾ ਨੀ ਸਿਖਰ ਤੱਕ ਪਹੁੰਚੇ ਕਿ ਨਾ ਪਹੁੰਚੇ। ਤੇ ਕਹਿੰਦੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਕਿਰਪਾਲੂ ਸਤਿਗੁਰੂ ਜੀ ਮਿਲ ਜਾਂਦੇ ਨੇ ਉਹ ਪੰਛੀ ਦੇ ਸਮਾਨ ਤਾਤਕਾਲ ਉਸੇ ਵੇਲੇ ਉਸ ਮੁਕਤੀ ਦੇ ਫਲ ਤੱਕ ਜਾ ਪਹੁੰਚਦੇ ਹਨ।
ਮਿਲੇ ਨਾ ਸਤਿਗੁਰ ਜਿਨ ਕੋ ਪੂਰੇ ਤਿਨ ਕੋ ਫਲ ਲੈਨੋ ਅਤ ਦੂਰੇ।
ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਦਾ ਮੇਲ ਨਹੀਂ ਹੁੰਦਾ, ਪੂਰੇ ਸਤਿਗੁਰੂ ਜੀ ਨਹੀਂ ਮਿਲਦੇ, ਫੇ ਰਾਜਨ ਉਹਨਾਂ ਵਾਸਤੇ ਉਹ ਮੁਕਤੀ ਦਾ ਫਲ ਬੜੇ ਹੀ ਦੂਰ ਹੈ, ਉਹਨਾਂ ਵਾਸਤੇ ਉਹ ਮੁਕਤੀ ਦਾ ਫਲ ਬਹੁਤ ਦੂਰ ਹੈ, ਉਹਦੇ ਤੱਕ ਉਹ ਪਹੁੰਚ ਨਹੀਂ ਸਕਦੇ।
ਤਿਨ ਕੀ ਗਤ ਕੀਤੀ ਕੀ ਨਿਆਈ ਦੁਸ਼ਟਰ ਪਹੁੰਚਤ ਹੈ ਤੇ ਛਾਈ।
ਉਹਨਾਂ ਦੀ ਜਿਹੜੀ ਗਤ ਹਾਲਤ ਹੈ ਨਾ ਉਹ ਕੀੜੀ ਵਾਂਗੂ ਹੈ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਉਹ ਕੀੜੀ ਦੇ ਤੁਲ ਨੇ ਵੀ ਜਿਹੜੇ ਚੱਲ ਰਹੇ ਨੇ ਜਿਨ੍ਹਾਂ ਵਾਸਤੇ ਚੱਲ ਕੇ ਉਸ ਮੁਕਤੀ ਦੇ ਫਲ ਤੱਕ ਪਹੁੰਚਣਾ ਬਹੁਤ ਹੀ ਕਠਿਨ ਤੇ ਮੁਸ਼ਕਿਲ ਹੈ।
ਤੁਮੇ ਕਾਦਿਸ਼ੀ ਵਰਤ ਰੱਖਣ ਤੇ ਦਿਨ ਪੰਦਰਵੇਂ ਸੰਯਮ ਕਰਨ ਤੇ।
ਮਹਾਰਾਜ ਜੀ ਭਾਈ ਮਨਸੁਖ ਜੀ ਕਹਿੰਦੇ ਹੇ ਰਾਜਾ ਤੁਸੀਂ ਏਕਾਦਸ਼ੀ ਦਾ ਵਰਤ ਰੱਖਦੇ ਹੋ ਤੇ 15 ਦਿਨਾਂ ਬਾਅਦ ਉਹ ਏਕਾਦਸ਼ੀ ਦਾ ਵਰਤ ਆਉਂਦਾ ਹੈ ਤੇ ਉਸ ਏਕਾਦਸ਼ੀ ਦੇ ਵਰਤ ਨੂੰ 15ਵੇਂ ਦਿਨ ਤੁਸੀਂ ਸੰਯਮ ਰੱਖਦੇ ਹੋ।
ਕਾਮ ਕ੍ਰੋਧ ਪੁਨ ਖਾਨ ਰੂਪਾਨਾ ਇੱਕ ਦਿਨ ਤੁਮ ਨਾ ਕਰਤ ਰਾਜਾਨਾ।
ਉਸ ਦਿਨ ਤੁਸੀਂ ਨਾ ਕਾਮ ਕਰਦੇ ਹੋ, ਨਾ ਕ੍ਰੋਧ ਕਰਦੇ ਹੋ, ਨਾ ਕੁਝ ਖਾਂਦੇ ਹੋ, ਨਾ ਕੁਝ ਪੀਂਦੇ ਹੋ। ਇੱਕ ਦਿਨ 15 ਦਿਨਾਂ ਬਾਅਦ ਹੇ ਰਾਜਨ ਤੁਸੀਂ ਇਸ ਢੰਗ ਦੇ ਨਾਲ ਬਤੀਤ ਕਰਦੇ ਹੋ ਸੰਯਮ ਰੱਖ ਕੇ।
ਸੰਯਮ ਮੈਂ ਸੰਤ ਸਦੀਵਾ ਵਰਤਤ ਹੈ ਨਿਜ ਮਨ ਕਰ ਨੀਵਾ।
ਇਹੋ ਜੇ ਸੰਯਮ ਵਿਚ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ 15 ਦਿਨਾਂ ਬਾਅਦ ਨੀ ਹਰ ਰੋਜ਼ ਹੀ ਇਹੋ ਜਿਹਾ ਸੰਯਮ ਉਹਨਾਂ ਦਾ ਹੁੰਦਾ, ਉਹਨਾਂ ਦਾ ਵਰਤ ਇਹੋ ਜਿਹਾ ਹਰ ਰੋਜ਼ ਹੀ ਹੁੰਦਾ ਹੈ। ਉਹ ਨਾ ਕਾਮ ਚ, ਨਾ ਕ੍ਰੋਧ ਚ, ਨਾ ਬਹੁਤੇ ਖਾਣ ਚ, ਨਾ ਪਹਿਨਣ ਵਿਚ, ਨਾ ਬਹੁਤੇ ਸੌਣ ਵਿਚ ਪ੍ਰਵਿਰਤ ਨਹੀਂ ਹੁੰਦੇ। ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ। ਇਸ ਢੰਗ ਦੇ ਨਾਲ ਉਹਨਾਂ ਦਾ ਜੀਵਨ ਮਹਾਂਪੁਰਖਾਂ ਸੰਤਾਂ ਦਾ ਹੁੰਦਾ ਹੈ ਔਰ ਇਹੋ ਜਿਹੇ ਸੰਜਮ ਵਿਚ ਉਹ ਸਤ ਪੁਰਖ ਨਿਤ ਵਰਤਦੇ ਨੇ ਮਨ ਨੀਵਾਂ ਕਰਕੇ।
ਥੋਰੋ ਖਾਨ ਸੈਨ ਪੁਨ ਥੋਰਾ ਤਿੰਨ ਪਰ ਕਾਮ ਨਾ ਕ੍ਰੋਧ ਨਾ ਜੋਰਾ।
ਖਾਣਾ ਵੀ ਥੋੜਾ ਹੈ ਔਰ ਉਹਨਾਂ ਦਾ ਸੌਣਾ ਵੀ ਥੋੜਾ ਹੈ ਔਰ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਵੀ ਉਹਨਾਂ ਸੰਤ ਪੁਰਖਾਂ ਤੇ ਕੋਈ ਜ਼ੋਰ ਨਹੀਂ ਚੱਲਦਾ।
ਦਿਵਸ 15ਵੇਂ ਜਗ ਮੈਂ ਆਵੇ ਵਰਤ ਇਕਾਦਸ਼ੀ ਤੋਂ ਕਹਿ ਲਾਵੇ।
ਜਿਹੜਾ ਤੁਹਾਡਾ ਇਕਾਦਸ਼ੀ ਦਾ ਵਰਤ ਹੈ 15 ਦਿਨਾਂ ਬਾਅਦ ਕਿਤੇ ਇੱਕ ਦਿਨ ਆਉਂਦਾ ਹੈ ਉਸ ਦਿਨ ਤੁਸੀਂ ਇਹ ਵਰਤ ਰੱਖਦੇ ਹੋ, ਇਸ ਵਰਤ ਵਿਚ ਤੁਸੀਂ ਪ੍ਰਵਿਰਤ ਹੁੰਦੇ ਹੋ।
ਤੋਏਰਾ ਸੋ ਇਕਾਦਸ਼ੀ ਸਦਾਈ ਸੰਤਨ ਕੇ ਮਨ ਮਾਏ।
ਰਾਜਾ ਉਹ ਇਕਾਦਸ਼ੀ ਦਾ ਵਰਤ ਇੱਕ ਸੰਤ ਵਾਸਤੇ ਹਰ ਰੋਜ਼ ਹੀ ਬਣਿਆ ਹੋਇਆ, ਤੁਸੀਂ ਤਾਂ 15 ਦਿਨਾਂ ਬਾਅਦ ਇਕਾਦਸ਼ੀ ਦਾ ਵਰਤ ਰੱਖਣਾ ਪਰ ਇੱਕ ਮਹਾਂਪੁਰਖ ਸਾਧੂ ਮਹਾਤਮਾ ਵਾਸਤੇ ਹਰ ਰੋਜ਼ ਏਕਾਦਸ਼ੀ ਦਾ ਵਰਤ ਆ, ਉਹਦਾ ਨੇਤੀ ਵਰਤ ਹੈ, ਉਹ ਨੇਤੀ ਇਹੋ ਜਿਹੇ ਵਰਤ ਵਿਚ ਵਰਤਦਾ ਹੈ।
ਜੋ ਤੂੰ ਪਾਕਤ ਵਰਤ ਕੋ ਗਤ ਐਸੀ ਲਗਤਾ।
ਜਿਹੜੀ ਤੁਸੀਂ ਵਰਤ ਦੀ ਗੱਲ ਕਹੀ ਹੈ ਨਾ ਉਹ ਤਾਂ ਇਹ ਤੁਹਾਨੂੰ ਦੱਸ ਦਿੱਤੀ ਸਪਸ਼ਟ ਕਰਕੇ ਕਿ ਵਰਤ ਇਸ ਤਰ੍ਹਾਂ ਦਾ ਰੱਖਦੇ ਨੇ ਸੰਤ ਜਨ ਕਿ ਉਹਨਾਂ ਦਾ ਨੇਤੀ ਅਲਪ ਹਾਰ ਸੁਲਭ ਸੀ ਨਿੰਦਰਾ ਵਾਲਾ ਸੁਭਾਅ ਹੈ, ਉਹਨਾਂ ਤੇ ਕਾਮ ਕ੍ਰੋਧ ਆਦਿਕ ਵਿਕਾਰ ਦਾ ਜ਼ੋਰ ਨਹੀਂ ਪੈਂਦਾ, ਇੱਦਾਂ ਦਾ ਵਰਤ ਏਕਾਦਸ਼ੀ ਦਾ ਰੋਜ਼ ਹੀ ਹੈ ਉਹਨਾਂ ਦਾ। ਤੇ ਦੂਸਰਾ ਤੁਸੀਂ ਕਿਹਾ ਵੀ ਅਸੀਂ ਦਿਨ ਚੜੇ ਇਸ਼ਨਾਨ ਨਹੀਂ ਕਰਦੇ ਸੂਰਜ ਉਦੇ ਹੁੰਦਾ, ਉਹਦੀ ਮਰਿਆਦਾ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਮੱਝਣ ਕਿਉਂ ਨਹੀਂ ਕਰਦੇ, ਦਿਨ ਚੜੇ ਮੱਝਣ ਦਾ ਕੀ ਲਾਭ ਹੈ, ਅੰਮ੍ਰਿਤ ਵੇਲੇ ਇਸ਼ਨਾਨ ਦਾ ਕੀ ਲਾਭ ਹੈ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਜਿਵੇਂ ਮੇਰੇ ਸਤਿਗੁਰਾਂ ਨੇ ਮੈਨੂੰ ਦੱਸਿਆ। ਭਾਈ ਮਨਸੁਖ ਜੀ ਵਾਰਤਾਲਾਪ ਕਰ ਰਹੇ ਨੇ, ਇੱਕ ਇੱਕ ਬਚਨ ਭਾਈ ਮਨਸੁਖ ਦੀ ਰਸਨਾ ਤੋਂ ਨਿਕਲਿਆ ਰਾਜੇ ਸ਼ਿਵਨਾਭ ਦੇ ਦਿਲ ਤੇ ਦਿਮਾਗ ਤੇ ਅਸਰ ਕਰ ਰਿਹਾ ਕਿਉਂਕਿ ਕਮਾਇਆ ਹੋਇਆ ਬਚਨ ਸੀ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿ।